साहिब जीओ गुरु नानक अंगद गुरु अमरदास पतवंद रामदास अर्जन गुरु श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद गिरि गुरु शब्द कमाए जन जीते पंच विकार तिन संतन को वंदना सिर चरणन परतार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो दोहरा उतरियो डेरा जह कहा श्री सतगुर चहु ओर करत हे रेखा है लगे बड़े किलक बंद डोर उतरियो डेरा जह कहा
वाहिगुरु जी का खालसा वाहिगुरु जी की फतेह परम सत्कार योग गुरु खालसा सत्संग जी गुरु महाराज की कृपा नाल आपां संगत रूप जुड़ के कीर्तन तो उपरंत गुरु हरगोविंद साहिब जी का चल रहा इतिहास विच लड़ीवार रूप च प्रसंग सुन रहे हां। अमर सवेरे का दीवान सज रहा है तुरकी बाणी सच की बाणी आई श्री गुरु ग्रंथ साहिब जी की प्रकाश सेवा उपरंत कोई समा सच की बाणी का जाप सच की बाणी का कीर्तन होया है जिस तरह गुरु हरगोविंद साहिब महाराज जी कांगड़ तो चलते चलाते हुए जिथे अजकल लाई के नगर तो बाहर बाहर गुरुद्वारा कल्याण सर साहिब सुभाए मान है इथे आए सन। आप कल दे इतिहास विच प्रसंग अद्धा क पढ़ लिया है बाकी अद्धा अज पढ़ना है। जिस वेले आप जी इथे आए सन घोड़े तो हेठा उतर के आप जी खड़ोते ही सन इथे उस समय भारी चिड़ी सी इत हुण भी काफी इथे दरख बहुत सरकड़ा इधर उधर खड़ोता होया सी थोड़ा जा समा होया है जिहड़ी वजर करीम पई धरती आवाज होई है नेता बण ते क्रीर ते सरकड़ा ਜ਼ਿਆਦਾ ਹੀ ਇੱਥੇ ਇਹ ਜਿਹੇ ਦਰਖਤ ਸਨ। ਇਸ ਤਰ੍ਹਾਂ ਉਸ ਵੇਲੇ ਤਾਂ ਫਿਰ ਸੰਘਣਾ ਹੀ ਚਿੜਾ ਸੀ, ਸੰਘਣਾ ਹੀ ਵਣ ਸੀ। ਉਸ ਵੇਲੇ ਇਸ ਚਿੜੇ ਦੇ ਵਿੱਚੋਂ ਬੜਾ ਭਾਰੀ ਜਿਹੜਾ ਸਰਪ ਹੈ ਜੋ ਬਹੁਤ ਹੀ ਲੰਬਾਈ ਵਿੱਚ ਸੀ ਤੇ ਬਹੁਤ ਹੀ ਦੁਖੀ ਸੀ, ਗੁਰੂ ਹਰਗੋਬਿੰਦ ਸਾਹਿਬ ਵੱਲ ਨੂੰ ਆਇਆ। ਯੋਧ ਰਾਏ ਵਿਧੀ ਚੰਦ ਆਦਿ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਭਾਰੀ ਸਰਪ ਆ ਰਿਹਾ, ਜਾਂ ਤੈਨੂੰ ਰਾ ਦਈਏ ਨਹੀਂ ਮਾਰ ਦਈਏ। ਗੁਰੂ ਮਹਾਰਾਜ ਨੇ ਕਿਹਾ ਨਹੀਂ, ਬਹੁਤ ਦੁਖੀ ਜੀਵ ਹੈ, ਆਉਣ ਦਿਓ, ਨਾ ਇਹਨੂੰ ਹਟਾਉਣਾ ਹੈ ਨਾ ਇਹਨੂੰ ਮਾਰਨਾ ਹੈ। ਬਹੁਤ ਹੀ ਹੌਲੀ ਹੌਲੀ ਜੇ ਚਾਲ ਨਾਲ ਆ ਰਿਹਾ ਹੈ, ਵਿੰਗਾ ਢਿੱਡਾ ਜਿਹਾ ਚੱਲ ਰਿਹਾ ਹੈ। ਇਸ ਵੇਲੇ ਗੁਰੂ ਮਹਾਰਾਜ ਦੇ ਬਿਲਕੁਲ ਨੇੜੇ ਆ ਪਹੁੰਚਿਆ ਹੈ। ਆਪ ਜੀ ਨੇ ਜੋੜੇ ਵਿੱਚੋਂ ਜਿਹੜਾ ਸੱਜਾ ਚਰਨ ਹੈ ਬਾਹਰ ਕੱਢਿਆ ਹੈ ਤੇ ਚਰਨ ਦਾ ਜਿਹੜਾ ਅੰਗੂਠਾ ਹੈ ਇਹਦੇ ਸ਼ੀਸ਼ ਦੇ ਉੱਪਰ ਸੁਹਾ ਦਿੱਤਾ ਹੈ। ਉਸੇ ਵੇਲੇ ਦੇ ਪਿਛਲੇ ਕੀਤੇ ਹੋਏ ਪਾਪ ਬਖਸ਼ੇ ਗਏ ਹੈ ਤੇ ਇਹਦੀ ਕਲਿਆਣ ਹੋ ਗਈ ਹੈ ਤੇ ਸਰੀਰ ਦੇ ਦੋ ਫਾੜ ਹੋ ਗਏ, ਵਿੱਚੋਂ ਨਿੱਕੇ ਨਿੱਕੇ ਬਹੁਤ ਕਿਰਮ ਨਿਕਲੇ ਤੇ ਕੁਰਬਲ ਕੁਰਬਲ ਕਰ ਰਹੇ ਹਨ। ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਕਿਹਦੀ ਕਲਿਆਣ ਕੀਤੀ ਹੈ, ਪਿਛਲੇ ਜਨਮ ਵਿੱਚ ਕੀ ਸੀ, ਕਿਹੜੇ ਪਾਪ ਕਰਕੇ ਇਸ ਸਰੀਰ ਵਿੱਚ ਪਿਆ ਦੁਖੀ ਹੋ ਰਿਹਾ ਸੀ। ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰੇ ਪਿਛਲੇ ਜਨਮ ਦਾ ਇਹਦਾ ਪ੍ਰਸੰਗ ਦੱਸਿਆ ਵੀ ਚਾਰ ਅੱਖਰ ਵਿਦਿਆ ਦੇ ਪੜ੍ਹ ਕੇ ਵਿਦਵਾਨ ਬਣ ਕੇ ਬਹੁਤ ਵੱਡਾ ਇਹ ਪੂਜਨੀਕ ਬਣਿਆ ਬੈਠਾ ਸੀ, ਗੁਰੂ ਬਣਿਆ ਬੈਠਾ ਸੀ। ਲੋਕਾਂ ਨੂੰ ਕਹਿੰਦਾ ਸੀ ਤੁਹਾਨੂੰ ਭਗਤੀ ਕਰਨ ਦੀ ਕੋਈ ਲੋੜ ਨਹੀਂ, ਨਾਮ ਜਪਣ ਦੀ ਲੋੜ ਨਹੀਂ, ਬਸ ਮੇਰੀ ਸੇਵਾ ਟਹਿਲ ਕਰੋ, ਮੈਨੂੰ ਮੰਨੋ, ਪੂਜੋ, ਮੈਂ ਤੁਹਾਡੀ ਕਲਿਆਣ ਕਰਾਂਗਾ। ਹਾਂ ਬਈ, ਹਾਂ ਮੈਂ ਹੰਕਾਰ ਵਿੱਚ ਆ ਕੇ ਨਾ ਤਾਂ ਆਪ ਨਾਮ ਜਪਿਆ ਨਾ ਆਪਣੇ ਸਿੱਖ ਸੇਵਕਾਂ ਤੋਂ ਜਪਾਇਆ, ਜਿਨ੍ਹਾਂ ਦੇ ਘਰਾਂ ਵਿੱਚੋਂ ਫਿਰ ਖੁੱਲੇ ਗੱਫੇ ਛਕਦਾ ਛਕਾਉਂਦਾ ਰਿਹਾ ਸੀ, ਉਹਨਾਂ ਦਾ ਹਿਸਾਬ ਕਿਤਾਬ ਤਾਂ ਫਿਰ ਲੈਣਾ ਹੀ ਸੀ ਨਾ। ਉਹ ਆਪ ਤਾਂ ਹੰਕਾਰ ਕਰਕੇ ਹਪਮੁਕਾਰੇ ਹੰਕਾਰ ਵਿੱਚ ਮਰਦਾ ਸੀ, ਸੱਪ ਬਣਿਆ। ਉਹ ਲੇਖਾ ਲੈਣ ਵਾਸਤੇ ਹਿਸਾਬ ਪੂਰਾ ਕਰਨ ਵਾਲੇ ਇਹਦੇ ਜਿਹੜੇ ਸਿੱਖ ਸੇਵਕ ਸੀ ਉਹ ਮਰ ਕੇ ਫਿਰ ਕਿਰਮ ਬਣ ਕੇ ਇਹਦੇ ਪੇਟ ਪਿੱਛੇ ਆ ਗਏ, ਇਹਦਾ ਹੀ ਮਾਸ ਵੱਢ ਵੱਢ ਕੇ ਖਾ ਰਹੇ ਸੀ। ਇਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਜਿਹੜਾ ਦੁਖੀ ਇਹ ਸ਼ਰਨ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਉਹਦਾ ਭਲਾ ਕਰ ਦਿੰਦੇ ਨੇ। ਇਸ ਕਰਕੇ ਇਹ ਮਹਾਰਾਜ ਨੇ ਗੁਰੂ ਅਰਜਨ ਦੀ ਕਲਿਆਣ ਕਰ ਦਿੱਤੀ ਹੈ। ਇਹ ਗੁਰਸਿੱਖੋ, ਪਰਮੇਸ਼ਰ ਦੀ ਭਾਉ ਭਗਤੀ ਤੋਂ ਬਗੈਰ ਜਿਹੜੇ ਐਵੇਂ ਚਾਰ ਅੱਖਰ ਬਣ ਕੇ ਦੁਨੀਆਂ ਵਿੱਚ ਗੁਰੂ ਬਣ ਬਹਿੰਦੇ ਨੇ, ਉਹਨਾਂ ਦਾ ਹਾਲ ਫਿਰ ਇਹੋ ਜਿਹਾ ਹੀ ਹੁੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸਲੋਕ ਵਿੱਚ ਕਿਹਾ, ਕੁਲਹਾਨ ਦੇ ਬਾਵਲੇ ਲੈਂਦੇ ਵੱਡੇ ਨਲੱਜ, ਜਿਹੜੇ ਆਪਣੇ ਸਿੱਖ ਸੇਵਕਾਂ ਨੂੰ ਫਕੀਰੀਆਂ ਦੀਆਂ ਟੋਪੀਆਂ ਦਿੰਦੇ ਨੇ, ਇੱਕ ਤਾਂ ਹੁੰਦੀ ਨੇ ਬਾਂਦਰ ਟੋਪੀ ਜੀ, ਇੱਕ ਹੁੰਦੀ ਹੈ ਸੱਤ ਟਾਕੀਆਂ ਦੀ ਬਣੀ ਹੋਈ, ਉਹ ਬਹੁਤ ਉੱਚੀ ਜੀ ਹੁੰਦੀ ਹੈ, ਜਿਵੇਂ ਭਾਈ ਬਾਲਾ ਜੀ ਦੇ ਅਸੀਂ ਸੀਸ ਤੇ ਦੇਖਾਂਗੇ ਉਹ ਕੁਲਹਾ ਹੈ। ਇੱਕ ਆ ਜਿਵੇਂ ਅੱਜ ਕੱਲ੍ਹ ਦੇ ਆ ਨੌਜਵਾਨ ਸ਼ਕੀਨੀ ਵਾਸਤੇ ਲਈ ਕਰਦੇ ਹੈ, ਇਹ ਹੈ ਬਾਂਦਰ ਟੋਪੀ। ਇਹਨੂੰ ਸਮਝ ਲਓ ਪਹਿਨ ਕੇ ਬਾਂਦਰ ਹੀ ਬਣ ਜਾਂਦੇ। ਇਸ ਤਰ੍ਹਾਂ ਭਾਵੇਂ ਆਪਣੇ ਆਪ ਨੂੰ ਬਹੁਤ ਵੀ ਅਸੀਂ ਹੁਣ ਸੋਹਣੇ ਲੱਗ ਰਹੇ ਹਾਂ, ਪਰ ਜਿਹੜੇ ਕੋਈ ਸਿਆਣੇ ਹੈ ਸੂਝਵਾਨ ਉਹ ਕਹਿੰਦੇ ਵੀ ਹੁਣ ਇਹ ਬਾਂਦਰ ਬਣ ਗਿਆ, ਮਨੁੱਖ ਨਹੀਂ ਰਿਹਾ ਹੈ। ਇਹਨਾਂ ਨੂੰ ਕਹਿ ਦਈਏ ਨੂੰ ਅੱਜ ਮੈਨੂੰ ਗੋਸਿਆ ਬਹੁਤ ਮੰਨਦੇ, ਬਹੁਤ ਔਖੇ ਹੁੰਦੇ ਵੀ ਸਾਨੂੰ ਬਾਂਦਰ ਕਿਉਂ ਕਹਿੰਦੇ। ਇਸ ਤਰ੍ਹਾਂ ਉਹ ਕੁਲਹਾ ਜਿਹੜੀ ਕੋਈ ਹੈ ਨਾ, ਇਹ ਫਕੀਰੀ ਵਾਲਾ ਇੱਕ ਭੇਸ ਹੈ, ਇੱਕ ਚਿੰਨ੍ਹ ਹੈ, ਜਿਨ੍ਹਾਂ ਨੇ ਸਭ ਕੁਛ ਦਾ ਤਿਆਗ ਕਰ ਦਿੱਤਾ ਹੈ, ਉਹ ਫਿਰ ਫਕੀਰ ਆਪਣੇ ਸੀਸ ਤੇ ਇਹ ਸੱਤ ਅੱਠ ਪਹਿਲੂਆਂ ਵਾਲੀ ਜਾਂ ਚਾਰ ਪਹਿਲੂਆਂ ਵਾਲੀ ਜਿਹੜੀ ਏ ਉੱਚੀ ਸਾਰੀ ਕੁਲਹਾ ਆਪਣੇ ਸੀਸ ਤੇ ਰੱਖਦੇ ਹੈ ਤੇ ਸਰੀਰ ਤੇ ਵੀ ਉਹ ਅਲਫੀ ਜੀ ਪਾਉਂਦੇ ਨੇ। ਜਿਹੜੀਆਂ ਬਾਹਾਂ ਬੂਹਾਂ ਜੀਆਂ ਨਹੀਂ ਹੁੰਦੀਆਂ ਹੈ ਉਂਝ ਉਹ ਦੋ ਹਿੱਸੇ ਚ ਲੈ ਕੇ ਉਹ ਇਸ ਤਰ੍ਹਾਂ ਸੀਨ ਪਾਈ ਹੁੰਦੀ ਹੈ, ਜਿਹਨੂੰ ਖਫਨੀ ਵੀ ਕਹਿ ਦਿੰਦੇ ਨੇ ਵੀ ਉਹ ਖਫਣ ਪਾਇਆ ਹੁੰਦਾ ਨਾ ਮੁਰਦੇ ਤੇ, ਉਹ ਐਂ ਹੁੰਦਾ ਅਨਸੀਤਾ ਜਿਹਾ ਮਾੜਾ ਜਿਹਾ ਕਰਿਆ ਹੁੰਦਾ ਕਾਲਾ ਮਾੜਾ ਜਿਹਾ, ਬਾਹਾਂ ਬੂਹਾਂ ਨਹੀਂ ਉਹਨੂੰ ਲੱਗੀਆਂ ਹੁੰਦੀਆਂ, ਬਸ ਐਂ ਹੁੰਦਾ ਹੈ। ਉਹ ਇਹੋ ਜਿਹੀ ਜਿਹੜੀ ਖਫਨੀ ਪਾਉਂਦੇ ਨੇ ਵੀ ਇਹ ਹੁਣ ਇਹਨੇ ਖੱਫਣ ਪਾ ਲਿਆ ਜਮੀ ਸੰਸਾਰ ਵੱਲੋਂ ਤਾਂ ਮਰ ਗਿਆ ਹੈ, ਰੀਸ ਤੇ ਉਹਦੇ ਕੋਲ ਹੀ ਹੁੰਦੀ ਵੀ ਇਹ ਫਕੀਰ ਹੋ ਗਿਆ ਸੰਸਾਰ ਤੋਂ ਫਾਰਗ ਹੋ ਗਿਆ ਹੈ। ਇਸ ਤਰ੍ਹਾਂ ਆਪਣੇ ਸਿੱਖ ਸੇਵਕਾਂ ਨੂੰ ਇਹ ਫਿਰ ਉਹ ਸਿਰੋ ਪਾਉ ਵਜੋਂ ਵੀ ਮੇਰੀ ਨਿਸ਼ਾਨੀ ਰਹੇ ਚਿੰਨ ਰਹੇ, ਫਿਰ ਉਹ ਜੀ ਇਹ ਕੁਲਹਾ ਦਿੰਦਾ ਹੁੰਦਾ ਸੀ ਵੀ ਸ਼ੀਸ਼ ਤੇ ਸਜਾ ਲਾ। ਮਹਾਰਾਜ ਕਹਿੰਦੇ ਵੀ ਜਿਹੜੇ ਆਪਣੇ ਆਪ ਨੂੰ ਨਾ ਬਹੁਤ ਵੱਡੇ ਗੁਰੂ ਬਣਨ ਵਾਸਤੇ ਆਪਣੇ ਬਹੁਤੇ ਚੇਲੇ ਚਾੜਦੇ ਬਣਾਉਣ ਵਾਸਤੇ ਉਹਨਾਂ ਨੂੰ ਕਹਿੰਦੇ ਚਿੰਨ ਦਿੰਦੇ ਆ ਕੁਲਹਾਂ ਦਾ, ਜਿਹੜੇ ਇਹੋ ਜਿਹੇ ਚਿੰਨ ਦਿੰਦੇ ਨਾ ਕੁਲਹਾਂ ਦੇ, ਉਹ ਵੀ ਕਹਿੰਦੇ ਬਹੁਤ ਕਮਲੇ ਹੈ ਬੜੇ ਹੈ, ਤੇ ਜਿਹੜੇ ਇਹੋ ਜਿਹੇ ਕਹਿੰਦੇ ਟੋਪੀਆਂ ਲੈਣ ਵਾਲੇ ਕੁਲਹਾ ਲੈਣ ਵਾਲੇ, ਉਹ ਵੀ ਪੱਕੇ ਬਸ਼ਰਮ ਹੈ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ ਚੂਹਾ ਖੱਡ ਨਾ ਮਾਵੇ, ਜਿਵੇਂ ਕਹਿੰਦੇ ਚੂਹਾ ਤਾਂ ਪਹਿਲਾਂ ਹੀ ਉਹ ਮੋਟਾ ਤਾਜ਼ਾ ਹੋਣ ਕਰਕੇ ਖੁੱਡ ਵਿਚ ਨਹੀਂ ਵੜ ਸਕਦਾ, ਤੇ ਜੇ ਵੀ ਉਹ ਜਥੇਦਾਰੀ ਦਾ ਲੱਕ ਨਾਲ ਛੱਜ ਬੰਨ ਲਏ ਫਿਰ ਤਾਂ ਉਹਨੇ ਕੀ ਪ੍ਰਵੇਸ਼ ਹੋ ਸਕਣਾ। ਕਹਿੰਦੇ ਇਸੇ ਤਰ੍ਹਾਂ ਇਹ ਚੂਹੇ ਵਰਗੇ ਲੋਕ ਹੈ, ਖਾ ਪੀ ਕੇ ਮੋਟੇ ਤਾਜ਼ੇ ਗੋਗਣਾ ਬਣਾਈਏ ਪਹਿਲਾਂ ਹੀ ਕਹਿੰਦੇ ਮੁਕਤੀ ਰੂਪੀ ਜਿਹੜੀ ਆ ਖੱਡ ਆ ਉਹਦੇ ਵਿਚ ਸਮਾਉਂਦੇ ਨੇ, ਮੁਕਤੀ ਵਿਚ ਵੜਦੇ ਨਹੀਂ ਹੈ। ਤੇ ਆਪਣੇ ਬੁੱਧੀ ਰੂਪੀ ਜਿਹੜੀ ਕੰਡ ਹੈ ਬੁੱਧੀ ਰੂਪੀ ਲੱਕ ਹੈ ਉਹਦੇ ਨਾਲ ਸਿੱਖੀ ਸੇਵਕੀ ਰੂਪ ਜਿਹੜਾ ਹੈ ਨਾ ਛੱਜ ਬੰਨ ਲੈਂਦੇ ਨੇ, ਆ ਜਾਂ ਮਾਣ ਵਡਿਆਈ ਕਰਾਉਣ ਰੂਪੀ ਛੱਜ ਬੰਨ ਲੈਂਦੇ ਵੀ ਅਸੀਂ ਜਥੇਦਾਰ ਹਾਂ ਜੀ, ਅਸੀਂ ਬਹੁਤ ਵੱਡੇ ਮਹਾਨ ਹੈ ਗੁਰੂ ਹੈ ਜੀ। ਇਸ ਕਰਕੇ ਇਹੋ ਜਿਹਾਂ ਦੀ ਜਿਹੜੀ ਹਾਲਤ ਹੈ ਨਾ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਨਾ ਵੀ ਉਹ ਕਮਲੇ ਨੇ, ਤੇ ਇਹੋ ਜਿਹੇ ਸਿੱਖੀ ਸੇਵਕੀ ਵਧਾਉਣ ਵਾਲੇ ਵੀ ਜਿਹੜੇ ਚੇਲੇ ਬਣਨ ਵਾਲੇ ਉਹ ਵੀ ਪੱਕੇ ਬੇਸ਼ਰਮ ਨੇ ਵੀ ਉਹਨਾਂ ਵਿੱਚੋਂ ਇਹ ਸੀ ਗੁਰੂ ਬਣਿਆ ਹੋਇਆ ਸੀ, ਆਪ ਤਾਂ ਮੁਕਤ ਹੋਣੀ ਸਿੱਖਿਆ ਤੇ ਦੂਜਾ ਦਾ ਭਾਰ ਚੁੱਕਦਾ ਸੀ, ਕੋਈ ਨਾਮ ਜਪਣ ਦੀ ਲੋੜ ਨਹੀਂ। ਜਿਵੇਂ ਦਿੱਲੀ ਵਿਚ ਵੀ ਇੱਕ ਪੰਥ ਪੈਦਾ ਹੋਇਆ ਸੀ, ਉਹ ਕਹਿੰਦਾ ਨਿਰੰਕਾਰ ਸਾਰੇ ਪਾਸੇ, ਕੋਈ ਮਰਜ਼ੀ ਖਾਓ ਪੀਓ ਜੋ ਮਰਜ਼ੀ ਕਰੋ ਸਭ ਨਿਰੰਕਾਰ ਹੈ, ਕੋਈ ਇੱਥੇ ਮਰਜ਼ਾਦਾ ਮਰਜ਼ੂਦਾ ਰੱਖਣ ਦੀ ਧਰਮ ਮਾਨ ਦੀ ਲੋਕ ਨਹੀਂ, ਹਰ ਪਾਸੇ ਨਿਰੰਕਾਰ ਹੈ। ਇੱਥੇ ਇੱਕ ਮੋਗੇ ਵੀ ਇਹ ਆਇਆ ਸੀ ਨਿਰੰਕਾਰ, ਉਹ ਕਹਿੰਦਾ ਜੋ ਮਨ ਚਾਹੁੰਦਾ ਨਾ ਉਹ ਪੁਰਨਾ ਪੂਰਾ ਕਰ ਲੈਣਾ, ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ। ਇੱਕ ਨਿੰਗ ਸਿੰਘ ਨੇ ਫਿਰ ਚੰਗੀ ਤਰ੍ਹਾਂ ਸੁਣਾਇਆ ਸੀ, ਫਿਰ ਭੱਜ ਗਿਆ ਸੀ। ਉਹ ਗੱਲ ਹੀ ਇਹੋ ਜਿਹੀ ਉਲਟੀ ਪੋਟੀ ਕਿ ਸੰਗਤ ਵਿੱਚ ਦੱਸਣ ਯੋਗ ਨਹੀਂ ਹੈ, ਹੁਣ ਜੇ ਕਿਸੇ ਨੇ ਪੁੱਛਣਾ ਹੋਵੇ ਆਸੇ ਪਾਸੇ ਮਾਤਰ ਦੱਸ ਵੀ ਦੇ ਵੀ ਆ ਗਿਆ ਸੀ, ਉਹ ਫਿਰ ਨਹੀਂ ਖੜਿਆ ਉਸੇ। ਇਹੋ ਜਿਹਾ ਨੂੰ ਫਿਰ ਉਹ ਜਿਹੇ ਵੀ ਟੱਕਰ ਜਾਂਦੇ ਨੇ। ਉਹ ਨਾਰਾਇਣ ਕਿਹਾ ਵੀ ਹੁਣ ਗੁਰੂ ਨਾਨਕ ਸਾਹਿਬ ਦੀ ਘਰ ਦੀ ਸ਼ਰਨ ਆ ਗਿਆ ਸੀ, ਕਲਿਆਣ ਹੋ ਗਈ ਹੈ। ਇਉਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇੱਥੇ ਹੀ ਆਸਣ ਜਮਾ ਦਿੱਤੇ ਸੀ, ਇੱਥੇ ਉਤਰ ਪਏ ਸੀ, ਇੱਥੇ ਲੰਗਰ ਪਾਣੀ ਛਕਿਆ। ਇਸ ਤਰ੍ਹਾਂ ਇੱਕ ਰਾਤ ਇੱਥੇ ਵਿਰਾਜੇ, ਜਿਵੇਂ ਬਾਕੀ ਇੱਥੇ ਕੋਈ ਐਸਾ ਕ੍ਰਿਸ਼ਮਾ ਹੋਇਆ ਹੋਰ ਕੋਈ ਹੋਇਆ ਉਹ ਪ੍ਰਸੰਗ ਅੱਜ ਆ ਰਿਹਾ ਜਿਵੇਂ ਆਉਂਦਾ ਸੀ ਸੁਣੀਏ ਜੀ।
ਉਤਰਿਓ ਡੇਰਾ ਜਹ ਕਹਾ,
ਉਸ ਦੀ ਕਲਿਆਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਡੇਰਾ ਹੈ ਉਹ ਜਿੱਥੇ ਕਿੱਥੇ ਕਿਸੇ ਨੂੰ ਜਗ੍ਹਾ ਮਿਲੀ ਕਿ ਸੰਘਣਾ ਚਿੜਾ ਸੀ, ਇਸ ਕਰਕੇ ਇਧਰ ਉਧਰ ਹਰ ਥਾਂ ਫੈਲ ਕੇ ਜਿਹੜਾ ਉਹ ਜਿੰਨਾ ਸਿੱਖ ਸੇਵਕ ਹਨ ਉਹਨਾਂ ਦਾ ਡੇਰਾ ਉਤਰ ਪਿਆ ਹੈ, ਜਾਣੀ ਸਿੱਖ ਸੂਰਬ ਉਤਰ ਪਏ ਹਨ
ਸ੍ਰੀ ਸਤਿਗੁਰ ਚਹੁੰ ਔਰ,
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ ਹਨ ਪਣਗ ਦੇ ਉਹਦੇ ਚਾਰ ਛਪੇਰੇ ਹੀ, ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਹੈ ਹਰ ਪਾਸੇ ਹੀ ਉਹ ਆਪੋ ਆਪਣੇ ਸਭ ਨੇ ਤੰਬੂ ਲਾ ਲਏ ਹੈ, ਸਭ ਨੇ ਟਿਕਾਣੇ ਕਰ ਲਏ ਹਨ।
ਕਰਤ ਹਰੇਖਾ ਹੋਏ ਲੱਗੇ,
ਇੱਕ ਪਾਸੇ ਘੋੜੇ ਲਗਾ ਦਿੱਤੇ ਲਾਈਨ ਵਿੱਚ, ਜਿਸ ਕਰਕੇ ਉਹ ਹਿਣਕਣ ਦੀ ਆਵਾਜ਼ ਕਰ ਰਹੇ ਹਨ।
ਵੱਡੇ ਕਿਲਕ ਬੰਦ ਡੋਰ,
ਹਾਂ ਕਿਉਂਕਿ ਚਿੜਾ ਤਾਂ ਹੈ ਹੀ ਸੀ, ਲੱਕੜ ਬਹੁਤ ਸੀ, ਵੱਡੇ ਵੱਡੇ ਕਿੱਲੇ ਜੇ ਕਹਿੰਦੇ ਵੱਢ ਲਏ ਹੈ ਤੇ ਉਹਨਾਂ ਨੂੰ ਗੱਡ ਦਿੱਤਾ ਹੈ, ਇਸ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਕਿੱਲਿਆਂ ਦੇ ਨਾਲ ਅੱਗੇ ਘੋੜੇ ਬੰਨ ਦਿੱਤੇ ਹਨ।
ਨਿਸ਼ਾਨੀ ਛੰਦ ਕਰੇ ਫਰਸ਼ ਸ੍ਰੀ ਗੁਰ ਥੇਰੇ,
ਫਿਰ ਉੱਥੇ ਵਿਛਾਈਆਂ ਕਰ ਦਿੱਤੀਆਂ ਹਨ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਤੇ ਬੈਠ ਗਏ ਹਨ।
ਬੈਠੇ ਬਹੁ ਪਾਸਾ,
ਹੋਰ ਗੁਰੂ ਕੇ ਸਿੱਖ ਸੀਰ ਵੀਰ ਵੀ ਚਾਰ ਛਪੇਰੇ ਬੈਠ ਗਏ ਹਨ।
ਅਨਕ ਪ੍ਰਕਾਰਨ ਬਾਰਤਾ,
ਵਿਛਾਈ ਉੱਪਰ ਬੈਠ ਕੇ ਅਨੇਕਾਂ ਤਰ੍ਹਾਂ ਦੇ ਬਚਨ ਬਿਲਾਸ, ਅਨੇਕਾਂ ਤਰ੍ਹਾਂ ਦੀਆਂ ਗੱਲਾਂ ਭਾਉ ਭਗਤੀ ਦੀਆਂ ਕੀਤੀਆਂ ਹਨ।
ਯੁਤ ਹਾਸ ਬਿਲਾਸ,
ਹੋਰ ਹਾਸ ਬਿਲਾਸ ਦੇ ਵੀ ਬਚਨ ਕੀਤੇ ਆ, ਵੀ ਵੇਖ ਲੋ ਆ ਬਣਿਆ ਬੈਠਾ ਸੀ ਵੱਡਾ ਗੁਰੂ, ਆ ਹਾਲ ਹੋਇਆ ਤੁਹਾਡੇ ਵਿਚੋਂ, ਸਿੱਖੋ ਜਿਹਨੇ ਗੁਰੂ ਬਣਨਾ ਇਹੋ ਜਿਹਾ ਹੋਊਗਾ ਤੁਹਾਡੇ ਨਾਲ ਹਾਲ, ਇਸ ਕਰਕੇ ਸਿੱਖੀ ਰਿਹੋ ਕਿਤੇ ਗੁਰੂ ਨੂੰ ਬਣ ਬੈਠੇ ਹੋ। ਇਸ ਤਰ੍ਹਾਂ ਹਾਸ ਉਦਾਸ ਦੇ ਜਿਹੜੇ ਬਚਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੂਰਵੀਰਾਂ ਨਾਲ ਕੀਤੇ ਹਨ।
ਸੂਪਕਾਰ ਤਿਸ ਕਾਲ ਮਹਿ,
ਉਸੇ ਵੇਲੇ ਜਿਹੜਾ ਰਸੋਈਆ ਗੁਰਸਿੱਖ ਹੈ,
ਹਿਤ ਕਾਰਨ ਰਸੋਈ,
ਇਹ ਸ਼ਾਮ ਦਾ ਸਮਾਂ ਹੋ ਗਿਆ ਜਿਹੜਾ ਗੁਰੂ ਕਾ ਲੰਗਰ ਤਿਆਰ ਕਰਨ ਵਾਸਤੇ,
ਲੱਗੇ ਸੁਧਾਰਨ ਥਾਨ ਕੋ,
ਕੁਝ ਜਿਹੜੇ ਗੁਰਸਿੱਖ ਜਿੱਥੇ ਲੰਗਰ ਬਣਾਉਣਾ ਥਾਂ ਨੂੰ ਸਵਾਰਨ ਲੱਗ ਪਏ ਹਨ, ਕਿਉਂਕਿ ਇੱਥੇ ਜਿਹੜਾ ਕੰਡੇ ਬਹੁਤ ਪਤਰੇ ਹੈ ਉਹਨੂੰ ਸਵਾਰਨ ਲੱਗ ਗਏ ਹਨ, ਠੀਕ ਕਰਨ ਲੱਗ ਪਏ ਹਨ।
ਖਾਨ ਆਵਨੀ ਜੋਈ,
ਹੋਰ ਜਿਹੜੀਆਂ ਕੋਈ ਚੁਰਾ ਹੈ ਚੁੱਲੇ ਬਣਾਉਣ ਵਾਸਤੇ, ਇਸ ਤਰ੍ਹਾਂ ਧਰਤੀ ਨੂੰ ਪੁੱਟਣ ਲੱਗ ਪਏ ਹਨ।
ਕੁਛ ਕੁ ਖਨੀ ਜਬ ਅਸਥ ਗਨ,
ਕੁਝ ਕੁ ਧਰਤੀ ਚੁਰਜੀ ਬਣਾਉਣ ਵਾਸਤੇ ਪੁੱਟੀ ਹੈ, ਬੜੇ ਹੱਡ ਤੇ ਹੱਡੀਆਂ ਜੀਆਂ,
ਨਿਕਸੇ ਨਾਰ ਕੇਰੇ,
ਆ ਜਿਹੜੇ ਮਨੁੱਖ ਦੇ ਕਹਿੰਦੇ ਹੱਡ ਹੱਡੀਆਂ ਹਨ ਉਹ ਨਿਕਲੇ ਹਨ।
ਸ੍ਰੀ ਸਤਿਗੁਰ ਕੇ ਟਿਗ ਕਹਿਓ,
ਆ ਲਾਂਗਰੀ ਗੁਰਸਿੱਖ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਕਿਹਾ,
ਉਦਿਆਨ ਕਨੇਰੇ
ਹੈ ਤਾਂ ਹਰ ਪਾਸੇ ਬੜਾ ਹੀ ਜੰਗਲੀ ਜੰਗਲ ਬੀ ਬਾਣ,
ਨਿਕਸਤ ਮਾਨੁਖ ਕੇ ਅਸਥ,
ਮਹਾਰਾਜ ਜਿੱਥੇ ਧਰਤੀ ਪੁੱਟਦੇ ਉੱਥੇ ਮਨੁੱਖ ਦੀਆਂ ਹੱਡੀਆਂ ਹੀ ਹੱਡ ਨਿਕਲਦੇ,
ਇੱਕ ਥਲ ਸਮਦਾਏ,
ਆ ਇੱਕ ਥਾਂ ਤਾਂ ਮਹਾਰਾਜ ਜਿਵੇਂ ਕੋਈ ਬਹੁਤ ਹੱਡੀ ਹੁੰਦੇ ਹੁੰਦੇ ਆ, ਬੜਾ ਤਕੜਾ ਟੋਆ ਜਾ ਉਹਦੇ ਵਿਚੋਂ ਐਸਾ ਕੁਛ ਹੀ ਨਿਕਲੀ ਤੁਰੀ ਜਾਂਦਾ ਹੈ,
ਕਿਸ ਕਾਰਨ ਇਕੱਠੇ ਗੱਡੇ,
ਕਿਹੜਾ ਕਾਰਨ ਸੀ ਜਿਸ ਕਰਕੇ ਮਨੁੱਖਾਂ ਦੇ ਜਿਹੜੇ ਹੱਡ ਤੇ ਹੱਡੀਆਂ ਕਿੱਥੇ ਇਕੱਠੇ ਇੱਥੇ ਗੱਡੇ ਗਏ। ਆਮ ਤਾਂ ਲੋਕ ਜਿਹੜੇ ਫੁੱਲ ਫੁੱਲ ਜੇ ਹੈ ਉਹ ਸੰਸਕਾਰ ਕਰਕੇ ਕਿਸੇ ਹੋਰ ਥਾਂ ਲੈ ਜਾਂਦੇ, ਨਦੀਆਂ ਵਿਚ ਪਾ ਦਿੰਦੇ, ਨਹਿਰਾਂ ਵਿਚ ਸੁੱਟ ਦਿੰਦੇ, ਕੋਈ ਗੰਗਾ ਕੋਈ ਹੋਰ ਥਾਂ ਲੈ ਜਾਂਦਾ ਹੈ, ਵੀ ਕੇ ਥਾਂ ਹੀ ਮਨੁੱਖਾਂ ਦੇ ਹੱਡ ਹੱਡੀਆਂ ਗੱਡੇ ਪਏ ਹਨ।
ਨਹਿ ਜਾਨੀ ਜਾਏ,
ਪਰ ਇਹ ਗੱਲ ਸਮਝ ਹੀ ਨਹੀਂ ਜਾਂਦੀ ਵੀ ਇੰਨੇ ਹੱਡ ਕਿਉਂ ਇੱਥੇ ਗੱਡੇ ਪਏ ਇਕੱਠੇ ਕਰਕੇ।
ਸਵਈਆ ਛੰਦ ਉਠ ਗਮਨੇ ਹਿਤ ਹੇਰਨ ਸਤਿਗੁਰ,
ਉਹ ਸਵੇਰੇ ਲਾਂਗਰੀ ਗੁਰਸਿੱਖ ਤੋਂ ਸੁਣ ਕੇ ਜਿੱਥੇ ਉਹ ਟੋਆ ਜਾ ਹੈ ਸੀ ਹੱਡੀਆਂ ਜੀਆਂ ਪਈਆਂ ਉਹਨੂੰ ਵੇਖਣ ਵਾਸਤੇ ਸਤਿਗੁਰੂ ਉੱਠ ਕੇ ਗਏ ਹਨ।
ਵਿਧੀ ਚੰਦ ਆਦਿਕ ਸਮਦਾਇ
ਵਿਧੀ ਚੰਦ ਜੋਧ ਆਦਿਕ ਤੋਂ ਲੈ ਕੇ ਸਮੂਹ ਗੁਰ ਸਿੱਖ ਸੂਰ ਵੀਰ ਵੀ
ਜੋਧ ਰਾਏ ਸੰਗ ਸਾਗਰੇ ਬਿਸਮਤ
ਭਾਈ ਜੋਧ ਰਾਏ ਤੋਂ ਲੈ ਕੇ ਸਾਰੇ ਜਿਹੜੇ ਗੁਰ ਸਿੱਖ ਸ਼ੁਰੂ ਅਬਰੇ ਚਰਜੇ ਹੋ ਰਹੇ ਹੱਕੇ ਪੱਕੇ ਹੈਰਾਨ ਜੇ ਹੋ ਰਹੇ
ਜਾਏ ਪਿਖਿਓ ਠਾਡੇ ਤਿਸ ਥਾਏ
ਹਾਂ ਜਿੱਥੇ ਉਹ ਟੋਏ ਵਿਚ ਹੱਡੀ ਹੱਡ ਪਏ ਉਹ ਜਾ ਕੇ ਕਹਿੰਦੇ ਵਿਖਿਆ ਸਾਂਝਾ ਉਹਦੇ ਇਰਦ ਗਿਰਦ ਖੜਿਆ ਹੋ ਗਏ
ਖਿਨ ਵਾਵਤ ਨਿਕਸੇ ਨਰ ਅਸਥੀ
ਹਾਂ ਜਦੋਂ ਉਹ ਟੋਏ ਨੂੰ ਪਟਾਰੇ ਡੂੰਘਾ ਕਰਾਏ ਉਹਦੇ ਵਿਚੋਂ ਮਨੁੱਖ ਦੀਆਂ ਹੱਡੀਆਂ ਤੇ ਹੱਡ ਨਿਕਲੇ ਤੁਰੇ ਜਾਂਦੇ
ਭਏ ਬ੍ਰਿੰਦ ਤਹਿ ਢੇਰ ਲਗਾ
ਬਹੁਤੇ ਹੱਡ ਹੱਡੀਆਂ ਹੋ ਗਈਆਂ ਕਹਿੰਦੇ ਉੱਥੇ ਢੇਰ ਲਗਾ ਦਿੱਤਾ ਹੈ
ਸਭ ਕੇ ਤਾਰੇ ਕਰੰਗ ਇਕ ਸਾਰੋ
ਫੇਰ ਕੀ ਵੇਖਿਆ ਸਾਰਿਆਂ ਦੇ ਹੇਠਾਂ ਕਹਿੰਦੇ ਮਨੁੱਖ ਦਾ ਐਨ ਬਿਲਕੁਲ ਸਬੂਤਾ ਪਿੰਜਰ ਹੈ
ਅਸਥ ਨ ਭਗਨ ਤਾਹ ਦਰ ਸਾਰ
ਕਹਿੰਦੇ ਉਹ ਮਨੁੱਖੀ ਪਿੰਜਰ ਦਾ ਕੋਈ ਹੱਡ ਹੁੱਡ ਕਹਿੰਦੇ ਬਿਲਕੁਲ ਟੁੱਟਿਆ ਫਿੱਟਿਆ ਨੀ ਦਿਸ ਰਿਹਾ ਉਹ ਬਿਲਕੁਲ ਸਬੂਤਾ ਹੈ
ਸਭ ਹਿਨ ਬੂਝੇ ਸਤ ਗੁਰ ਬੋਲੇ
ਹਾਂ ਸਾਰਿਆਂ ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾ ਆ ਕੀ ਗੱਲ ਹੈ ਬਾਕੀ ਹੱਡ ਹੁੱਡ ਬਖਰੇ ਖਿਲਰੇ ਕਰੇ ਆ ਮਨੁੱਖ ਦਾ ਸਬੂਤਾ ਪਿੰਜਰ ਇਹਦੀ ਕੋਈ ਹੱਡ ਹੱਡੀ ਨੀ ਟੁੱਟੀ ਇਹ ਕਾਰਨ ਕੀ ਹੈ
ਸਤ ਦੁਰ ਭੇਛ ਪਰਿਓ ਇਕ ਕਾਰ
ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਕਹਿੰਦੇ ਗੁਰਸਿੱਖੋ ਇਕ ਸਮੇਂ ਬਹੁਤਾ ਕਾਲ ਪੈ ਗਿਆ ਸੀ ਇਸ ਇਸ ਧਰਤੀ ਤੇ
ਕਿਤਕ ਬਰਖ ਬਰਖਾ ਨਾ ਕਰੀ
ਹਾਂ ਕਈ ਸਾਲਾਂ ਤੱਕ ਜਿਹੜੇ ਬੱਦਲ ਉਹਨਾਂ ਨੇ ਬਾਰਿਸ਼ ਨਾ ਕੀਤੀ ਉਹ ਕਾਲ ਪੈ ਗਿਆ ਸੀ
ਕੰਨ ਧਾਰਾ ਭਈ ਤਬ
ਕਰੀ ਜਾਂਦੇ
ਧਾਰਾ ਭਈ ਤਬ ਸ਼ੁਸ਼ਕ ਵਿਸਾਲ
ਕੰਤੇ ਵਿਸਰਾਮ ਹਾਂ ਧਰਤੀ ਤਦੋਂ ਕਹਿੰਦੇ ਬਹੁਤ ਹੀ ਕਹਿੰਦੇ ਖੁਸ਼ਕ ਹੋ ਗਈ ਸੁੱਕ ਗਈ
ਨਿਕਟ ਦੇਸ਼ ਇਸ ਅੰਨ ਨਾ ਉਪਜਿਓ
ਹਾਂ ਜਿਹੜਾ ਕਹਿੰਦੇ ਇਸ ਦੇਸ਼ ਦਾ ਇਲਾਕਾ ਹੈ ਇਹਦੇ ਨੇੜੇ ਨੇੜੇ ਕਿਤੇ ਵੀ ਅੰਨ ਨਾ ਪੈਦਾ ਹੋ ਸਕਿਆ ਕਾਲ ਖੋਕੇ ਕਰਕੇ
ਛੁਦਾ ਕਸ਼ਟ ਤੇ ਮਨੁੱਖ ਬਿਹਾਰ
ਇਸ ਕਰਕੇ ਇਸ ਇਲਾਕੇ ਦੇ ਜਿਹੜੇ ਲੋਕ ਹੈ ਭੁੱਖ ਦੇ ਦੁੱਖ ਦੇ ਨਾਲ ਬਹੁਤ ਵਿਆਕਲ ਹੋ
ਤਾਜ ਤਾਜ ਸਾਧਨ ਫਿਰੇ ਸਭ ਇਤ ਉਤ
ਕਈ ਤਾਂ ਆਪੋ ਆਪਣੇ ਘਰਾਂ ਨੂੰ ਛੱਡ ਛੱਡ ਕੇ ਇਧਰ ਉਧਰ ਵੀ ਫਿਰੇ ਤੁਰੇ
ਤ੍ਰਿਪਤ ਨ ਹੋਤ ਰਹੇ ਬਹੁ ਭਾਲ
ਬੜਾ ਅੰਨ ਭਾਲ ਲਏ ਲੱਭ ਰਹੇ ਆ ਪਰ ਮਿਲਿਆ ਨੀ ਆਪਣੇ ਤ੍ਰਿਪਤ ਨਹੀਂ ਹੋਏ ਭੁੱਖੇ ਧਿਆਏ ਹੋ ਰਹੇ
ਜਿਸ ਕੋ ਸਰਬ ਕਰੰਗ ਇਹ ਦੇਖਤ
ਮਹਾਰਾਜ ਕਹਿੰਦੇ ਜੈਸਾ ਮਨੁੱਖ ਦਾ ਤੁਸੀਂ ਬਿਲਕੁਲ ਸਾਰਾ ਇਹ ਸਬੂਤ ਪਿੰਜਰ ਦੇਖ ਰਹੇ ਹੋ ਕਰੰਗ ਵੇਖ ਰਹੇ ਹੋ
ਤੋ ਸਮੇਂ ਤਿਸ ਅਜਮਤ ਵਾਰ
ਕਹਿੰਦੇ ਜਦੋਂ ਇਹ ਕਾਲ ਪਿਆ ਸੀ ਉਸ ਵੇਲੇ ਜਿਹੜਾ ਮਨੁੱਖ ਹੈ ਬਹੁਤ ਤਕੜੀਆਂ ਕਰਾਮਾਤਾਂ ਬੜੀਆਂ ਸ਼ਕਤੀਆਂ ਵਾਲਾ ਸੀ
ਜੇ ਚਿਤ ਚਾਹਤ ਆਪਣੇ ਇਹ ਤਬ
ਜਿਹਦਾ ਵੀ ਸਬੂਤਾ ਪਿੰਜਰ ਨਿਕਲਿਆ ਇਹ ਬੜਾ ਕਰਾਮਾਤੀ ਪੁਰਸ਼ ਜੇ ਕਹਿੰਦੇ ਉਸ ਸਮੇਂ ਚਿਤ ਵਿਚ ਚਾਹੁੰਦਾ
ਹਸ਼ਟ ਰਸਨ ਕੇ ਆਸਨ ਮਹਾਨ
ਇਸ ਤਰ੍ਹਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਛੇ ਰਸਾਂ ਦੇ ਭੋਜਨ ਹੈ ਉਹ ਦੇ ਸਕਦਾ ਸੀ ਸਾਰੇ ਲੋਕਾਂ ਨੂੰ ਸ਼ਕਤੀ ਨਾਲ ਹੀ
ਪੱਕੀ ਰੋਟਕਾ ਸੂਪ ਰੋਦਨ
ਹਾਂ ਇਹ ਕਹਿੰਦੇ ਪੱਕੀਆਂ ਪਕਾਈਆਂ ਰੋਟੀਆਂ ਇਸੇ ਤਰ੍ਹਾਂ ਬਣੀ ਬਣਾਈ ਦਾਲ ਬਣੇ ਬਣਾਏ ਜਿਹੜੇ ਚੌਲ ਹਨ
ਅਨਕ ਵਿਦਨ ਕੇ ਗਨ ਪਕਵਾਨ
ਹੋਰ ਅਨੇਕਾਂ ਤਰ੍ਹਾਂ ਦੇ ਜਿਵੇਂ ਸਮੂਹ ਪਕਵਾਨ ਹੁੰਦੇ ਮਠਿਆਈਆਂ ਹੁੰਦੀਆਂ ਇਹ ਦੇ ਸਕਦਾ ਸੀ ਆਪਣੀ ਤਾਕਤ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਗੁਰੂ ਅੰਗਦ ਸਾਹਿਬ ਜੀ ਤੋਂ ਕਿੱਕਰਾਂ ਦੇ ਦਰਖਤ ਦੇ ਹੀ ਹਲਾ ਚਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਚੜਵਾ ਦਿੱਤੀਆਂ ਸੀ ਇਸ ਤਰ੍ਹਾਂ ਇਹ ਮਨੁੱਖ ਐਸਾ ਸ਼ਕਤੀ ਵਾਲਾ ਸੀ ਆਪਣੀ ਤਾਕਤ ਨਾਲ ਇਹ ਮਠਿਆਈਆਂ ਹੋਰ ਸਬਜ਼ੀਆਂ ਦਾਲ ਚੌਲ ਪੱਕੇ ਪਕਾਏ ਰੋਟੀਆਂ ਪ੍ਰਸ਼ਾਦੇ ਦੇ ਸਕਦਾ ਸੀ
ਸਭ ਅਵਨੀ ਕੋ ਛਾਦਨ ਕਰ
ਇੰਨਾ ਇਹ ਸ਼ਕਤੀ ਵਾਲਾ ਸੀ ਇਹ ਅਨਾਜ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰਸ਼ਾਦੇ ਹੈ ਪਕਵਾਨ ਹੈ ਉਹਨਾਂ ਦੇ ਨਾਲ ਸਾਰੀ ਧਰਤੀ ਨੂੰ ਢਕ ਦਿੰਦਾ ਭਰ ਦਿੰਦਾ ਇਹ ਮਨੁੱਖ
ਬਾਂਛਤ ਬਨਤ ਕਰਤ ਬਖਾਨ।
ਜੇ ਮੁਖੇ ਕਹਿੰਦੇ ਬਚਨ ਕਹਿ ਦਿੰਦਾ, ਜੋ ਚਾਹੁੰਦਾ ਉਹੀ ਬਣ ਜਾਣਾ ਸੀ।
ਪ੍ਰਭ ਕੋ ਪਾਣਾ ਮਾਨ ਸੀਸ ਪਰ।
ਪਰ ਫਿਰ ਵੀ ਕਹਿੰਦੇ ਪਰਮੇਸ਼ਰ ਦਾ ਜਿਵੇਂ ਪਾਣਾ ਹੈ ਹੁਕਮ ਹੈ, ਉਹਨੇ ਕਹਿੰਦੇ ਇਸਨੇ ਵੀ ਕਹਿੰਦੇ ਸਿਰ ਮੱਥੇ ਖਿੜੇ ਮੱਥੇ ਮੰਨਿਆ।
ਕਰਾ ਮਾਤ ਕਿਉ ਨਾ ਤਬ ਕੀਨ।
ਉਹ ਵੀ ਕਹਿੰਦੇ ਇਸਨੇ ਜਿਹੜੀ ਮਹਾਨ ਕਰਾ ਮਾਤ ਉਸਨੂੰ ਦਿਖਾਉਣਾ ਨੀ ਕੀਤਾ ਸੀ।
ਛੁਦਤ ਦੁਖਿਓ ਅਤ ਅੰਨ ਨ ਪ੍ਰਾਪਤ।
ਜਿਵੇਂ ਲੋਕ ਕਹਿੰਦੇ ਭੁੱਖੇ ਤੁਹਾਏ ਦੁਖੀ ਹੋਏ ਰਹੇ ਸੀ, ਅੰਨੀ ਮਿਲਿਆ ਇਹਨੂੰ ਮਨਾ ਮਿਲ ਸਕਿਆ।
ਆਪਣੋ ਸਾਧਨ ਤਿਆਗ ਕਰ ਦੀ।
ਹਾਂ, ਜਿੰਨੇ ਲੋਕ ਸੀ ਉਹਨਾਂ ਨੇ ਭੁੱਖਾ ਧਿਆਇਆ ਨੇ ਆਪੋ ਆਪਣੇ ਘਰਾਂ ਨੂੰ ਛੱਡ ਦਿੱਤਾ।
ਵਸਤ ਟੋਕਰਾ ਸਿਰ ਪਾਰ ਧਾਰ ਕਰ।
ਜਿੰਨੀਆਂ ਕੋਈ ਵਸਤੂਆਂ ਹਨ ਉਹ ਟੋਕਰੇ ਵਿਚ ਪਾ ਲਈਆਂ ਆਪੋ ਆਪਣੇ ਸਿਰਾਂ ਤੇ ਰੱਖ ਕੇ।
ਗਮਨਿਓ ਲੋਕਨ ਸੰਗ ਪ੍ਰਬੀਨ।
ਕਹਿੰਦੇ ਜਿਹੜਾ ਸਿਆਣਾ ਪੁਰੇ ਸੀ ਨਾ ਸ਼ਕਤੀ ਵਾਲਾ, ਇਹ ਵੀ ਲੋਕਾਂ ਦੇ ਨਾਲ ਹੀ ਕਹਿੰਦੇ ਉਸੇ ਤਰ੍ਹਾਂ ਹੀ ਤੁਰ ਪਿਆ ਸੀ।
ਜਿਤ ਕਿਤ ਫਿਰਤ ਅੰਨ ਬਿਨ ਵਿਆਕੁਲ।
ਜਿੰਨੇ ਲੋਕ ਅੰਨ ਤੋਂ ਬਗੈਰ ਵਿਆਕੁਲ ਹੋਏ ਜਿੱਥੇ ਕਿੱਥੇ ਫਿਰ ਰਹੇ ਸਨ।
ਦੁਰਬਲ ਅੰਗਨ ਓਜ ਬਹੀਨ।
ਜਿੰਨੇ ਸਰੀਰ ਦੇ ਅੰਗ ਕਮਜ਼ੋਰ ਲਿਸੇ ਹੋ ਗਏ, ਇਸ ਤਰ੍ਹਾਂ ਦੁਰਬਲ ਅੰਗ ਤੇ ਓਜ ਬਲ ਤੋਂ ਰਹਿਤ।
ਵਿਚਰਤ ਇਤ ਉਤ ਥਕਤ ਪ੍ਰਾਨ ਹੋਏ। ਵਿਚਰਤ ਇਤ ਉਤ ਥਕਤ ਪ੍ਰਾਨ ਹੋਏ।
ਇਧਰ ਉਧਰ ਵਿਚਰਦਿਆਂ ਫਿਰਦਿਆਂ ਕਹਿੰਦੇ ਪ੍ਰਾਨ ਜਿਹੜੇ ਆ ਉਹ ਥੱਕ ਗਏ, ਜਾਣੀ ਪ੍ਰਾਨ ਨਾਸ ਹੋ ਚੱਲੇ।
ਆਨ ਪਰੇ ਸਗਰੇ ਇਸ ਥਾਂ।
ਹੇ ਗੁਰਸਿੱਖੋ, ਜਿੰਨੇ ਲੋਕ ਭੁੱਖੇ ਤਿਹਾਏ ਸੀ ਇਸ ਥਾਂ ਤੇ ਆਪੇ ਆ ਡਿੱਗੇ।
ਇਕ ਨਿਸ ਦਿਲ ਮਹਿ ਮ੍ਰਿਤਕ ਭਏ ਗਨ।
ਐਸਾ ਪਰਮੇਸ਼ਰ ਦਾ ਭਾਣਾ ਵਰਤਿਆ, ਕਹਿੰਦੇ ਇਕ ਰਾਤ ਇਕ ਦਿਨ ਵਿਚ ਇੱਥੇ ਆ ਕੇ ਸਾਰੇ ਹੀ ਮਰ ਗਏ।
ਜੀਤ ਰਹੇ ਜੇ ਤੈਨੂੰ ਉਠਾਏ।
ਜਿਹੜੇ ਉਹਨਾਂ ਵਿਚੋਂ ਕਹਿੰਦੇ ਜਿਉਂਦੇ ਰਹੇ, ਉਹਨਾਂ ਨੇ ਇਹ ਮਰਿਆ ਨੂੰ ਚੁੱਕ ਚੁੱਕ ਕੇ
ਚੇਰੇ ਵਿਖੇ ਪਾਏ ਕਰ ਦਫਨੇ।
ਹਾਂ, ਵੱਡਾ ਸਾਰਾ ਇੱਥੇ ਖਾਤਾ ਪੁੱਟ ਲਿਆ, ਟੋਆ ਪੁੱਟ ਲਿਆ, ਉਹਦੇ ਵੀ ਚੁੱਕ ਚੁੱਕ ਕੇ ਇਹਨਾਂ ਨੂੰ ਪਾ ਦਿੱਤਾ ਮਰਿਆ ਨੂੰ।
ਤਬ ਕੇ ਅਸਥ ਅਹੈ ਸਮਦਾ।
ਇਹ ਗੁਰਸਿੱਖੋ, ਤਦੋਂ ਇੱਥੇ ਇੰਨੇ ਬਹੁਤੇ ਹੱਡ ਹਨ ਮਨੁੱਖਾਂ ਦੇ।
ਰੰਗ ਸਕਲ ਜਿਸ ਧਨ ਪੁਰਖ ਇਹੋ।
ਹਾਂ, ਜਿਹਦਾ ਵੀ ਸਰੀਰ ਦਾ ਕਰੰਗ ਐ ਸਬੂਤਾ, ਇਹ ਵੀ ਪੁਰਸ਼ ਬੜਾ ਧੰਤਾ ਯੋਗ ਹੈ।
ਅਜਰ ਜਰਨ ਭਾਖ ਹੈ ਇਸ ਪਾਏ।
ਇਸ ਤਰ੍ਹਾਂ ਦੇ ਜਿਹੜੇ ਕੋਈ ਲੋਕ ਹੈ ਉਹਨਾਂ ਨੂੰ ਅਸੀਂ ਕਹਿੰਦੇ ਵੀ ਅਜਰ ਸ਼ਕਤੀਆਂ ਨੂੰ ਇਹ ਜਰਨ ਵਾਲੇ ਦਿਖਾਉਂਦੇ ਨਹੀਂ।
ਅਜਮਤ ਜਰਿਓ ਪ੍ਰਾਨ ਤਨ ਛੋਰੇ।
ਇਹ ਲੋਕ ਕਿੰਨੀ ਮਹਾਨ ਸ਼ਕਤੀ ਸੀ ਉਹਨੂੰ ਇਹਨੇ ਜਰ ਲਿਆ ਤੇ ਲੋਕਾਂ ਦੇ ਨਾਲ ਹੀ ਇੱਥੇ ਇਹਨੇ ਵੀ ਪ੍ਰਾਣ ਤਿਆਗ ਦਿੱਤੇ।
ਪ੍ਰਭ ਆਇਸ ਮਹਿ ਰਹਿ ਸੁਖ ਮਾਨ।
ਪਰਮੇਸ਼ਰ ਦੀ ਆਗਿਆ ਵਿੱਚ ਹੀ ਕਹਿੰਦੇ ਸੁਖ ਮੰਨ ਕੇ ਰਿਹਾ, ਕੁਝ ਨਹੀਂ ਦਿਖਾਇਆ, ਉਸੇ ਤਰ੍ਹਾਂ ਲੋਕਾਂ ਨਾਲ ਭੁੱਖਿਆ ਤਿਹਾਇਆ ਹੀ ਮਰ ਗਿਆ।
ਬੰਦਨੀਏ ਸਭ ਜਗ ਕੇ ਆਸ ਹੋਏ।
ਮਹਾਰਾਜ ਕਹਿੰਦੇ ਐਸੇ ਜਿਹੜੇ ਪੁਰਸ਼ ਹੈ ਨਾ ਮਹਾਨ ਹੋ ਕੇ ਵੀ ਫੇਰ ਨੀ ਕੋਈ ਸ਼ਕਤੀ ਦਿਖਾਉਂਦੇ ਹੈ, ਕਹਿੰਦੇ ਉਹ ਤਾਂ ਨਮਸਕਾਰ ਕਰਨ ਯੋਗ ਹੁੰਦੇ ਲੋਕਾਂ ਦੇ।
ਧੀਰਜ ਬੀਰਜਵੰਤ ਮਹਾਨ।
ਜਿਹੜੇ ਧੀਰਜ ਵਾਲੇ ਤੇ ਬੜੇ ਬਲ ਵਾਲੇ ਮਨੁੱਖ ਹੁੰਦੇ ਇਹ।
ਇਮ ਕਹਿ ਸਤਿਗੁਰ ਸਭਾ ਬਿਰਾਜੇ।
ਕਿਉਂ ਗੁਰੂ ਮਹਾਰਾਜ ਜੋ ਕਹਿ ਕੇ ਫਿਰ ਸਭਾ ਵਿਚ ਆ ਬੈਠੇ ਹਨ।
ਬਿਸਮ ਭਏ ਸੁਨ ਗਾਥ ਪੁਰਾਨ।
ਕਿਉਂ ਪੁਰਾਣੀ ਜਿਹੜੀ ਕਥਾ ਹੈ, ਪੁਰਾਣੀ ਇੱਥੋਂ ਦੀ ਵਾਰਤਾ ਸੁਣ ਕੇ ਸਿੱਖ ਬੜੇ ਚਰਜੇ ਹੋਏ ਹਨ।
ਸੂਪਕਾਰ ਤਬ ਤਿਆਰ ਆਹਾਰ।
ਜਿਹੜੇ ਕੋਈ ਰਸੋਈਏ ਹੈ ਉਹਨਾਂ ਨੇ ਲੱਗ ਕੇ ਤਦੋ ਭੋਜਨ ਤਿਆਰ ਕਰ ਲਿਆ ਹੈ।
ਕਰਿਓ ਜਾਏ ਕਰ ਆਨ ਸਥਾਨ।
ਹਾਂ, ਇੱਥੇ ਜਿੱਥੇ ਹੱਡ ਨਿਰਕੇ ਉਹ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਸਾਫ਼ ਸੁਥਰੇ ਥਾਂ ਤੇ ਲੰਗਰ ਤਿਆਰ ਕਰ ਲਿਆ ਹੈ।
ਲਿਆਏ ਨਿਕਟ ਗੁਰ ਕੋ ਅਚਵਾਏ।
ਗੁਰੂ ਮਹਾਰਾਜ ਦੇ ਪਾਸ ਲਿਆ ਕੇ ਇਸ ਤਰ੍ਹਾਂ ਭੋਜਨ ਛਕਾਇਆ ਹੈ।
ਸਾਗਰੇ ਤ੍ਰਿਪਤ ਭਏ ਭਟ ਬ੍ਰਿੰਦ,
ਜਿਨ੍ਹੇ ਸਮੂਹ ਸੂਰਬੀਰ ਸੀ ਉਹ ਵੀ ਭੋਜਨ ਛਕ ਕੇ ਤ੍ਰਿਪਤ ਹੋ ਗਏ, ਰੱਜ ਗਏ।
ਏਕ ਜਾਮਨੀ ਤਹਾ ਬਿਤਾਈ,
ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਜਿਹੜੀ ਰਾਤ ਹੈ ਇਸ ਜਗ੍ਹਾ ਤੇ ਬਤੀਤ ਕੀਤੀ।
ਚੜੇ ਪ੍ਰਾਤ ਸ੍ਰੀ ਹਰਗੋਬਿੰਦ,
ਜਦੋਂ ਸਵੇਰ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇਥੋਂ ਚੜ ਪਏ।
ਉਤਰ ਪਰੇ ਪੁਰ ਕਾਂਗੜ ਕੇ ਢਿੱਗ,
ਜਿਹੜਾ ਕਾਂਗੜ ਨਗਰ ਹੈ ਉਹਦੇ ਨੇੜੇ ਆ ਕੇ ਫਿਰ ਬਾਹਰ ਬਾਹਰ ਉਤਰ ਪਏ।
ਕਿਰਪਾ ਜੋਧ ਪਰ ਧਰਤ ਬਿਲੰਦ,
ਜਿਹੜਾ ਜੋਧ ਰਾਏ ਉਹਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਵਿਸ਼ੇਸ਼ ਕਰਕੇ ਕਿਰਪਾ ਕਰ ਰਹੇ।
ਮਿਲਿਓ ਰਹੇ ਨਿਸ ਦਿਨ ਸੁਖ ਪਾਵੇ,
ਕਿਉਂਕਿ ਰਾਤ ਦਿਨ ਗੁਰੂ ਮਹਾਰਾਜ ਨਾਲ ਮਿਲਿਆ ਜੁੜਿਆ ਰਹਿੰਦਾ, ਸੁਖ ਪਾਉਂਦਾ ਏ ਜੋਧ ਰਾਏ।
ਕਰਤ ਬਾਰਤਾ ਲਾਪ ਆਨੰਦ,
ਗੁਰੂ ਮਹਾਰਾਜ ਨਾਲ ਬਚਨ ਵਿਲਾਸ ਕਰਕੇ ਬੜਾ ਆਨੰਦ ਖੁਸ਼ ਹੁੰਦਾ ਹੈ।
ਹੱਥ ਜੋਰ ਕਰ ਜੋਧ ਬਖਾਨੀ,
ਇੱਕ ਦਿਨ ਦੀ ਗੱਲ ਹੈ ਜੋਧ ਰਾਏ ਨੇ ਹੱਥ ਜੋੜ ਕੇ ਸਤਿਗੁਰੂ ਅੱਗੇ ਬੇਨਤੀ ਕਹੀ,
ਕਿਰਪਾ ਕਰੋ ਇਮ ਕਿਰਪਾ ਨਿਧਾਨ,
ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਇਸ ਤਰ੍ਹਾਂ ਆਪ ਕਿਰਪਾ ਕਰ ਦੇਵ।
ਪਾਵਨ ਕੋ ਕਰ ਪਾਵਨ ਘਰ ਮਮ,
ਜਿਹੜੇ ਪਾਵਨ ਕੀ ਹੈ ਚਰਨ ਹੈ ਉਹਨਾਂ ਨੂੰ ਪਾ ਕਰਕੇ ਮੇਰੇ ਘਰ ਦੇ ਵਿਚ।
ਪਾਵਨ ਕਰੋ ਦਾਸ ਕੋ ਜਾਨ,
ਆਪਣਾ ਦਾਸ ਜਾਣ ਕੇ ਮਾਰਾ ਪਾਵਨ ਕਰੋ, ਪਵਿੱਤਰ ਕਰ ਦਿਓ ਮੇਰਾ ਘਰ।
ਅਜਹੋ ਆਹਾਰ ਆਪ ਤਹਿ ਬੈਠੋ,
ਫਿਰ ਮੇਰੇ ਘਰ ਦੇ ਵਿਚ ਹੀ ਮਾਰਾ ਬੈਠ ਕੇ ਉੱਥੇ ਹੀ ਮਾਰਾ ਭੋਜਨ ਛਕੋ ਜੀ।
ਪੁੰਨ ਚਾਹਤ ਕੀਨੋ ਪ੍ਰਸਥਾਨ,
ਕਿਉਂਕਿ ਫਿਰ ਮਾਰਾ ਆਪ ਇਥੋਂ ਅੱਗੇ ਜਾਇਆ ਚਾਹੁੰਦੇ ਹੋ।
ਇਹ ਅਭਿਲਾਖਾ ਪੂਰਨ ਕੀਜੈ,
ਇਹ ਮਾਰਾ ਮੇਰੀ ਮਨ ਦੀ ਉਲਖ ਹੈ, ਖਾਹਿਸ਼ ਹੈ ਚਾਹਨਾ ਇਹ ਪੂਰੀ ਕਰ ਦਈਏ।
ਸਰਬ ਕਲਾ ਸਮਰੱਥ ਗੁਣਵਾਨ,
ਹਮਾਰਾ ਸਰਬ ਕਲਾ ਸਮਰੱਥ ਤੇ ਗੁਣਾਂ ਵਾਲੇ ਹੋ।
ਭਏ ਪ੍ਰੇਮ ਬਸ ਬੇਨਤੀ ਮਾਨੀ,
ਹਾਂ ਜੋਧ ਰਾਏ ਦੇ ਪ੍ਰੇਮ ਦੇ ਬਸ ਹੋ ਗਏ ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਦੀ ਬੇਨਤੀ ਕੀਤੀ, ਮਨ ਲੈਣਾ ਕੀਤੀ।
ਗੁਰੂ ਗਰੀਬ ਨਿਵਾਜ ਕਿਰਪਾ,
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਹੈ, ਬੜੇ ਦਿਆਲੂ ਕਿਰਪਾਲੂ ਹੈ।
ਲੈ ਕਰ ਗਮਨਿਓ ਸਦਨ ਆਪਣੇ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ।
ਰੁਚ ਰਾਸਨ ਇੱਕ ਡਾਸ ਵਿਸਾਲ,
ਸੋਹਣਾ ਜਿਹੜਾ ਆਸਣ ਉੱਚਾ ਹੈ ਸਤਿਗੁਰੂ ਅੱਗੇ ਵਾਸਤੇ ਇਸ ਨੇ ਡਾਇਆ ਵਿਛਾਇਆ ਹੈ।
ਕਰ ਕੋ ਜੋਰ ਬਿਠਾਵਨ ਕੀਨੇ,
ਉੱਚੇ ਆਸਣ ਉੱਚੇ ਪਣਗ ਤੇ ਹੱਥ ਜੋੜ ਕੇ ਸਤਿਗੁਰੂ ਨੂੰ ਸਤਿਕਾਰ ਨਾਲ ਬਿਠਾਇਆ ਹੈ।
ਦੰਪਤ ਆਏ ਹਰਖ ਤਿਸ ਕਾਲ,
ਉਸ ਵੇਲੇ ਕਹਿੰਦੇ ਦੋਵੇਂ ਜੀ ਬੜੇ ਖੁਸ਼ੀ ਮਨਾਉਂਦੇ ਹੋਏ ਸਤਿਗੁਰੂ ਪਾਸ ਆਏ।
ਜਲ ਕਰ ਧਾਰ ਜੋਧ ਤਬ ਡਾਰਤ,
ਉਸ ਵੇਲੇ ਜਿਹੜਾ ਜੋਧ ਰਾਏ ਆਪਣੇ ਹੱਥਾਂ ਵਿਚ ਜਲ ਲੈ ਕੇ ਸਤਿਗੁਰੂ ਦੇ ਚਰਨਾਂ ਤੇ ਪਾ ਰਿਹਾ ਹੈ।
ਚਰਨ ਭਾਰ ਜਾ ਭਲੇ ਪਖਾਰ,
ਇਹਦੀ ਜਿਹੜੀ ਘਰਵਾਲੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਹੱਥ ਵਿਚ ਲੈ ਕੇ ਚੰਗੀ ਤਰ੍ਹਾਂ ਧੋ ਰਹੀ ਹੈ।
ਚਰਨਾਮ੍ਰਿਤ ਕੋ ਪਾਨ ਕਰਿਓ ਜੁਗ,
ਜੋ ਪਵਿੱਤਰ ਚਰਨਾਮ੍ਰਿਤ ਹੈ ਉਹ ਦੋਹਾਂ ਨੇ ਰਲ ਮਿਲ ਕੇ ਛਕਣਾ ਕੀਤਾ।
ਸੀਸ ਬਿਲੋਚਨ ਕੋ ਤਬ ਲਾਏ,
ਅੰਮ੍ਰਿਤ ਛਕੀ ਦਾ ਹੁੰਦਾ ਕਹਿੰਦੇ ਇਸ ਤਰ੍ਹਾਂ ਆਪਣੇ ਸੀਸ ਵਿਚ ਪਾਇਆ, ਚਰਨਾ ਵਿਚ ਛੱਟੇ ਪਾਏ ਹਨ।
ਸਾਧਨ ਕਰਿਓ ਛੇਰ ਕਾਵਨ ਸਾਰੇ,
ਫਿਰ ਸਾਰੇ ਘਰ ਦੇ ਵਿਚ ਚਰਨਾਮ੍ਰਿਤ ਜਿਹੜਾ ਜਲ ਹੈ ਇਸ ਨੂੰ ਛਿੜਕਣਾ ਕੀਤਾ।
ਸਤਿਗੁਰ ਸ਼ਰਧਾ ਆਦਿਕ ਵਧਾਏ,
ਹਰਗੋਬਿੰਦ ਸਾਹਿਬ ਮਹਾਰਾਜ ਦੀ ਹਿਰਦੇ ਵਿਚ ਬਹੁਤ ਹੀ ਸ਼ਰਧਾ ਭਾਵਨਾ ਵਧਾ ਕੇ ਉਹ ਕਰਿਆ ਹੈ।
ਨਾਨਾ ਬਿਦ ਕੇ ਸਵਾਦਲ ਭੋਜਨ,
ਉਹਨੂੰ ਬਨਾਦ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਬੜੇ ਸਵਾਦੀ ਹਨ।
ਥਾਰ ਪਰੋਸ ਆਪ ਹੀ ਲਿਆਏ,
ਆਓ ਥਾਲ ਵਿਚ ਪਰੋਸ ਕੇ ਤੇ ਜੋਧ ਰਾਏ ਆਪ ਹੀ ਉਹ ਥਾਲ ਚੁੱਕ ਕੇ ਲਿਆਇਆ ਹੈ।
ਧਰ ਆਗੇ ਨਿਜ ਲੈ ਰੁਮਾਲ ਕਰ,
ਕਹਿੰਦੇ ਸਤਿਗੁਰੂ ਦੇ ਅੱਗੇ ਉਹ ਥਾਲ ਰੱਖ ਦਿੱਤਾ ਤੇ ਆਪਣੇ ਹੱਥਾਂ ਵਿਚ ਇੱਕ ਰੁਮਾਲ ਜਿਹਾ ਲੈ ਲਿਆ ਹੈ।
ਦੰਪਤ ਠਾਡੇ ਆਸਨ ਅਚਾਏ।
ਹਾਂ, ਦੋਵੇਂ ਜੀ ਹੱਥ ਜੋੜ ਕੇ ਖੜੋਤੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੋਜਨ ਛਕਾਰੇ।
ਇਹ ਸਵਾਦਲ ਬਹੁ ਮਧੁਰ ਬਣਿਓ ਪ੍ਰਭ।
ਇਹ ਪਰਮੇਸ਼ਰ ਰੂਪ ਬੜਾ ਸਵਾਦੀ ਏ, ਬੜਾ ਮਿੱਠਾ ਭੋਜਨ ਸੋਹਣਾ ਬਣਿਆ ਹੈ।
ਇਹ ਬਹੁ ਤੁਰਸ਼ ਸਲਵਨ ਪ੍ਰਕਾਰ।
ਇਹ ਮਾੜਾ ਖੱਟ ਮਿੱਠਾ ਭੋਜਨ ਹੈ, ਇਹ ਲੂਣ ਸਹਿਤ ਹੈ ਬਹੁਤ।
ਇਮ ਕਹਿ ਕਰ ਬਹੁ ਧਾਰ ਧਾਰ ਪਾਊ।
ਇਸ ਤਰ੍ਹਾਂ ਮਾਰਾ ਨੂੰ ਕਹਿ ਕੇ ਬਹੁਤ ਹੀ ਪ੍ਰੇਮ ਰੱਖ ਰੱਖ ਕੇ
ਸਨੇ ਸਨੇ ਅਚਵਾਏ ਆਹਾਰ।
ਹੌਲੀ ਹੌਲੀ ਸਤਿਗੁਰੂ ਨੂੰ ਸ਼ਰਧਾ ਨਾਲੇ ਭੋਜਨ ਛਕਾਰੇ।
ਮਹਾਰਾਜ ਇਹ ਆਪਰ ਅਸਨ
ਸ਼ੇਰ ਕਹਿੰਦੇ ਹੈ ਗੁਰੂ ਮਹਾਰਾਜ ਇੱਕ ਹੋਰ ਭੋਜਨ ਬਣਿਆ ਹੋਇਆ।
ਲੀਜਹ ਸਵਾਦ ਕਰਿਓ ਹਿਤ ਧਾਰ।
ਮਾਰਾ ਪ੍ਰੇਮ ਧਾਰ ਕੇ ਤਿਆਰ ਕੀਤਾ, ਆਪ ਇਹਦਾ ਵੀ ਭੋਜਨ ਦਾ ਸਵਾਦ ਲੈ ਲਈਏ ਸ਼ੱਕੇ।
ਇਮ ਕਹਿ ਨਏ ਨਏ ਧਾਰ ਆਗੈ।
ਇਸ ਤਰ੍ਹਾਂ ਮਾਰਾ ਨੂੰ ਕਹਿ ਕੇ ਨਵੇਂ ਨੂੰ ਤੋਂ ਨਵੇਂ ਜਿਹੜੇ ਭੋਜਨ ਲਿਆ ਕੇ ਸਤਿਗੁਰੂ ਅੱਗੇ ਰੱਖੀ ਜਾਂਦੇ।
ਕਰਹਿ ਰਿਜਾਵਨ ਗੁਰੂ ਉਦਾਰ।
ਜੋ ਸ੍ਰੇਸ਼ਟ ਸਤਿਗੁਰੂ ਉਹਨਾਂ ਨੂੰ ਭੋਜਨ ਛਕਾ ਕੇ ਪ੍ਰਸੰਨ ਕਰੀ ਜਾ ਰਹੇ।
ਤ੍ਰਿਪਤ ਪਏ ਭਏ ਸੁੰਦਰ ਜਲ ਸੀਤਲ।
ਹਾਂ, ਜਦੋਂ ਗੁਰੂ ਮਹਾਰਾਜ ਭੋਜਨ ਛਕ ਕੇ ਤ੍ਰਿਪਤ ਹੋ ਗਏ, ਸੋਹਣਾ ਠੰਡਾ ਜੋ ਜਲ ਹੈ।
ਸਿੱਖ ਸੁਤਾ ਲੇ ਕਰ ਨਿਜ ਹਾਥ।
ਗੁਰਸਿੱਖ ਦੀ ਲੜਕੀ ਏ ਜੋਧਰਾਏ ਦੀ ਪਤਨੀ, ਇਹਨੇ ਆਪਣੇ ਹੱਥਾਂ ਵਿਚ ਲੈ ਕੇ
ਜੀਓ ਪਾਨ ਕਰ ਬੇ ਕੋ ਤਿਸ ਛਿਨ।
ਠੰਡਾ ਤੇ ਪਵਿੱਤਰ ਜਿਹੜਾ ਜਲ ਸਤਿਗੁਰੂ ਮਹਾਰਾਜ ਨੂੰ ਛਕਣ ਵਾਸਤੇ ਹੱਥਾਂ ਵਿਚ ਦਿੱਤਾ ਹੈ।
ਲੇ ਕਰ ਪੀਵਤ ਭੇ ਜਗਨਾਥ।
ਜਗਤ ਦੇ ਮਾਲਕ ਸ਼ਰਧਾ ਜਾਣ ਕੇ ਉਹ ਜਲ ਲੈ ਕੇ ਛਕ ਰਹੇ ਪੀ ਰਹੇ।
ਕਰਿਓ ਚੁਰਾ ਆਰ ਪਾਨ ਪਖਾਰੇ।
ਫੇਰ ਉਹ ਜਲ ਦੇ ਨਾਲ ਚੁਲਾ ਕਰ ਲਿਆ, ਬਾਅਦ ਵਿਚ ਹੱਥ ਧੋ ਲੈਣਾ ਕੀਤੇ।
ਪ੍ਰੇਮ ਪਰਖ ਲਖ ਸ਼ਰਧਾ ਸਾਥ।
ਇਹਨਾਂ ਦਾ ਪ੍ਰੇਮ ਵੇਖ ਕੇ ਤੇ ਮਹਾਨ ਸ਼ਰਧਾ ਜਾਣ ਕੇ
ਪਰ ਕੋ ਦੇਤ ਭਏ ਸ੍ਰੀ ਜਗ ਗੁਰ।
ਹਾਂ, ਜੋ ਜਗਤ ਦੇ ਗੁਰੂ ਹਨ ਇਹਨਾਂ ਨੂੰ ਵਰ ਦੇਣ ਲੱਗੇ ਹਨ।
ਜਬ ਦੰਪਤ ਪਦ ਧਾਰਿਓ ਮਾਥ।
ਜਦੋਂ ਦੋਵਾਂ ਜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥੇ ਰੱਖ ਦਿੱਤੇ, ਉਸ ਵੇਲੇ ਗੁਰੂ ਮਹਾਰਾਜ ਨੇ ਵਰ ਨੂੰ ਦਿੱਤੇ ਹਨ।
ਤੁਮਰੇ ਔਰ ਗੁਰਮਤ ਹੋਏ ਪ੍ਰਾਪਤ।
ਮਹਾਰਾਜ ਕਹਿੰਦੇ ਵੀ ਤੁਹਾਡੇ ਦੋਵਾਂ ਜੀਆਂ ਦੇ ਹਿਰਦੇ ਵਿਚ ਗੁਰੂ ਕੀ ਜਿਹੜੀ ਮੱਤ ਹੈ ਉਹ ਪ੍ਰਾਪਤ ਹੋ ਜਾਏ, ਤੁਹਾਡੇ ਹਿਰਦਿਆਂ ਵਿਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖਿਆ ਉਹ ਪ੍ਰਵੇਸ਼ ਹੋ ਜਾਏ।
ਹਮ ਪ੍ਰਲੋਕ ਮਹਿ ਬਨਹਿ ਸਹਾਇ।
ਬਾਕੀ ਵੀ ਅਸੀਂ ਵੀ ਤੁਹਾਡੇ ਪ੍ਰਲੋਕ ਦੇ ਵਿਚ ਸਹਾਇਤਾ ਕਰਨ ਵਾਲੇ ਬਣਾਂਗੇ।
ਭਗਤ ਗਿਆਨ ਅਭਿਆਸੋ ਦੰਪਤ।
ਤੁਸੀਂ ਵੀ ਦੋਵੇਂ ਜੀ ਕਹਿੰਦੇ ਜਿਸ ਨਾਲ ਉਹ ਗਿਆਨ ਹੋਵੇ ਐਸੀ ਕਹਿੰਦੇ ਪ੍ਰੇਮਾ ਭਗਤੀ ਦਾ ਅਭਿਆਸ ਕਰਿਆ ਕਰੋ।
ਸਤ ਨਾਮ ਸਿਮਰੋ ਲਿਵ ਲਾਏ।
ਹਾਂ, ਮਨ ਦੀ ਲਿਵ ਲਾ ਕੇ ਬਿਰਤੀ ਲਾ ਕੇ ਸਤ ਨਾਮ ਵਾਹਿਗੁਰੂ ਸਿਮਰਿਆ ਕਰੋ।
ਪ੍ਰਭ ਭਾਣੇ ਮਹਿ ਹਰ ਖੋਹ ਹਿਤ ਧਾਰ।
ਬੜਾ ਪ੍ਰੇਮ ਧਾਰ ਕੇ ਜੋ ਪਰਮੇਸ਼ਰ ਦਾ ਭਾਣਾ ਹੈ ਉਹਦੇ ਵਿਚ ਖੁਸ਼ ਰਿਹਾ ਕਰੋ।
ਹੋਮੇ ਤਿਆਗੋਹ ਮਿਥਿਆ ਪਾਏ।
ਹਾਂ, ਕਹਿੰਦੇ ਇਸ ਤਰ੍ਹਾਂ ਜਿਹੜੀ ਮਿੱਥਿਆ ਭਾਵਨਾ ਹੈ ਇਹ ਕਹਿੰਦੇ ਨਾਸਵੰਤ ਤੁਸੀਂ ਛੱਡ ਦੇਵੋ।
ਅਨਹੋਵਤ ਹੀ ਉਪਜੀ ਹੀ ਇਹ ਮਹਿ।
ਇਹ ਕਹਿੰਦੇ ਜਿਹੜੀ ਹੋਮ ਹੈ ਕਹਿੰਦੇ ਅਨਹੋਈ ਹਿਰਦੇ ਵਿਚ ਪੈਦਾ ਹੋਈ ਹੈ ਜਬਰਦਸਤੀ, ਜਿਵੇਂ ਧਰਤੀ ਵਿਚ ਘਾਹ ਫੂ ਮੱਲੋ ਮਲੀ ਹੋਈ ਜਾਂਦਾ।
ਲਖੋ ਸਰੂਪ ਜੋ ਸਹਿਜ ਸੁਭਾਅ।
ਇਹ ਹੋਮਾ ਨੂੰ ਛੱਡ ਕੇ ਜਿਹੜਾ ਆਪਣਾ ਸਵੈ ਸਰੂਪ ਉਹਨੂੰ ਸਹਿਜੇ ਸਵਾ ਸ਼ਾਂਤੀ ਸਵਾ ਰਾਹੀਂ ਜਾਣ ਲਓ।
ਤੋ ਭੂਤ ਜੋ ਰਹਿ ਭਵਿੱਖਤ।
ਜਿਹੜਾ ਤੁਹਾਡਾ ਸਵੈ ਸਰੂਪ ਹੈ ਪਿਛਲੇ ਵਰਤਮਾਨ ਸਮੇਂ ਵਿਚ ਵੀ ਸੀ ਤੇ ਆਉਣ ਵਾਲੇ ਸਮੇਂ ਵਿਚ ਵੀ ਉਹ ਸਰੂਪ ਕਾਇਮ ਰਹੇਗਾ।
ਸਤ ਚੇਤਨ ਆਨੰਦ ਪਰਮਾਨ।
ਕਹਿੰਦੇ ਉਹ ਹੈ ਸਰਚਿਤ ਆਨੰਦ ਰੂਪ, ਇਸ ਤਰ੍ਹਾਂ ਪਰ ਵਿਸ਼ੇਰ ਕਰਕੇ ਮੰਨ ਲਓ ਜਾਣ ਲਓ।
ਸੋ ਸਰੂਪ तुम अपनो जाना
हां जेड़ा हमेशा पिछे सी हुण हैगा अगे नु रहे उसनु तुसी अपना स्वरूप समझो जानो
नह उपजै नह होवत हां
ओ जेड़ा स्वै स्वरूप है ना पिछे पैदा होए ना अगे नु री हानी हुनी ना उने मरना है
सूखम ते अत सूखम है नित
ओ जेड़ा तुहाडा स्वै स्वरूप है तुहाडा अपना आपा है ओ बड़ा सूखम तो सूखम है हमेशा
आह महद ते महद महान
फिर ओ जेड़ा स्वै स्वरूप आत्मा है तुहाडा अपना आप महान तो महान है बड़िया तो बड़ा भी है
अंतह करण उपाधि सो मिल
ओ जेड़ा अंतह करण मन बुद्ध एदी उपाधि नाल मिल के एदे नाल इन्हां दे विच हो के
इंद्रिय सो संबंध पुन ठान
फिर जेड़े ज्ञान इंद्रिय उन्हां दे नाल तुहाडा आपा जेड़ा ओ संबंध करदा है
हरख सोग को भागी बन कर
फिर ओही कहंदे वी मैं प्रसन्न हां मैनू बड़ा पदार्थ गए दा सोग है दा हिस्सेदार बन के भागी बन के
जन्म मरण को पुन पुन पाए
जन्मन मरण दा पुनः पुनः कहंदे दुख पौंदा है
नह संख्या पूरब तन धारण
कहंदे अंगता करण दी उपाधि नाल मिलके इंद्रिया दे नाल संबंध करके तुहाडे आपे ने कहंदे इन्ने शरीर धारे उन्हां दी गिणती नहीं पाई जा सकदी
84 लख जून परमा
जिवें 84 लख जून है ओहदे विच ये भरम दा भटकदा है
आगे जुग असंख मह जाना
होण वाले समय विच असंखा जुगा विच ये भरम दा फिरेगा होमै अहंकार ते इसे तरह तय करण उपाधि नाल ज्ञान इंद्रिया नाल मिल के जान लो
तरह देह भोग बिन सार
तरह तरह दियां देगां देहां धारण करेगा ओहदे विच कहंदे तरह तरह दे पदार्थ भोगेगा फिर बिरस जाएगा मर जाएगा
बार बार जम कै बस पार कै
मुड़ मुड़ के जमा दे बस पै के
ऊच के नीच हरट कै पाए
उच्चे थां किते नीवे हेठां नूं जिवें हट दियां टिंडां हुंदियां ओहदे तरह भर के तां आ जांदियां खाली होके हेठां जा रहियां तां पुन्ना रूपी पानी दे नाल शरीर रूपी टंड जी भर के उपर नूं स्वर्ग लोक नूं चली जांदी खाली टंड होण वास्ते पुन्ना ते नाश होण तों फेरे धरती ते आ जांदी है
जह तन तर है थिर है नह कत हूं
महाराज कहंदे जिथे भी ये शरीर धारण कर लैंदा उथे इक सदा लई नहीं ये टिकदा है
बिन तन रह है नहीं किस काल
जेड़ा जीव आत्मा किसे समय भी शरीर तों बगैर नहीं रहिंदा है शरीर कोई ना कोई शरीर दे विच हमेशा टिकदा ही है
जानते बड़ संकट को त्यागन
इस करके कहंदे बहुत बड़े जेड़े दुख है उनू छटने करके
करह भले नार जतन बिसार
जेड़ा मनुख है चंगी तरह कहंदे जतन करे भी जिस करके बड़े बड़े दुखा तो मैं बच जावां
एक सिमरन सत नाम करे ओ,
की जतन है कहंदे एक सत नाम वाहिगुरु वे जतन कीते तो बगैर सिमरन कीते तो रह
फसियो रह एह नित जम काल
ए जेड़ा जीव आत्मा हमेशा जेड़ा काल करन वाला ओहदे कहंदे जाल विच फसिया रहिंदा मोह दे अधीन होया रहिंदा
बिन सतगुर के नाम न प्राप्त
हे वही जो दराए पूरे सतगुरु तो बगैर जिस नाम ने कल्याण करनी ओ नाम नी इहनू प्राप्त हुंदा
गुर सेवह तब होए निहाल
जदों गुरु महाराज दी सेवा करदा फिर उसी नाम बाणी नु दंदे हन फिर निहाल हुंदा है
दोहरा सुनत जोत कह जोर कर
जो गुरु महाराज दे मुख तो उपदेश में वचन सुन के जोड़ रहे ने हाथ जोड़ के किया
लख हो अपने दास
महाराज सानू तो अपने घर दे दास सेव की जान लो
ਰਖੋ ਲਾਜ ਨਿਜ ਨਾਮ ਕੀ।
ਮੈਂ ਮਹਾਰਾਜ ਸੀ ਤੁਹਾਡੇ ਸਿੱਖ ਰਹਿ ਗਏ ਆ, ਇਸ ਕਰਕੇ ਆਪਣੇ ਨਾਮ ਦੀ ਲੱਜਿਆ ਰੱਖੋ।
ਜਹ ਸੁਮਤ ਪ੍ਰਕਾਸ਼,
ਸਾਡੇ ਹਿਰਦਿਆਂ ਨੇ ਜਿਹੜੀ ਸ੍ਰੇਸ਼ਟ ਮਾਤਾ ਮਹਾਰਾ ਪ੍ਰਗਟ ਕਰੋ, ਸਾਨੂੰ ਸ੍ਰੇਸ਼ਟ ਮਤ ਬਖਸ਼ੋ ਜੀ।
ਪ੍ਰਾਤ ਹੋਤ ਤਿਆਰੀ ਕਰੋ।
ਹਾਂ ਮਹਾਰਾਜ ਆਪ ਜੀ ਕਹਿੰਦੇ ਸਵੇਰ ਹੁੰਦਿਆਂ ਹੋਇਆ ਤਿਆਰੀ ਮੈਂ ਕਰ ਰਿਹਾ ਹਾਂ।
ਰੁਚ ਹੈ ਨਾ ਤਜਬੋ ਸਾਥ,
ਤੁਹਾਡਾ ਜਿਹੜਾ ਸਾਜ ਛੱਡਣਾ ਮੈਨੂੰ ਮਹਾਰਾਜ ਰੁਚਦਾ ਨੀ, ਚੰਗਾ ਨੀ ਲੱਗ ਰਿਹਾ, ਮੈਂ ਨਾਲ ਜਾਵਾਂਗਾ, ਤਿਆਰੀ ਕਰ ਰਿਹਾ ਹਾਂ।
ਦਰਸ਼ਨ ਤੇ ਆਨੰਦ ਹੋਏ,
ਮਹਾਰਾਜ ਆਪ ਦੇ ਦਰਸ਼ਨ ਕਰਕੇ ਮੈਨੂੰ ਬੜਾ ਆਨੰਦ ਹੋਵੇਗਾ।
ਦੇਹੋ ਸੰਗ ਮੁਝ ਨਾਲ,
ਜਿਸ ਕਰਕੇ ਮਹਾਰਾਜ ਸਵੇਰੇ ਚੱਲਣ ਵੇਲੇ ਮੈਨੂੰ ਆਪਣੇ ਨਾਲ ਲੈ ਲਿਓ, ਮੈਂ ਇਸ ਕਰਕੇ ਹੁਣੇ ਤਿਆਰੀ ਕਰ ਰਿਹਾ ਹਾਂ।
ਹੁਣ ਪ੍ਰਸੰਨ ਹੋਇ ਸਤ ਗੁਰੂ,
ਇਸ ਤਰ੍ਹਾਂ ਮਹਾਰਾਜ ਸੁਣ ਕੇ ਫਿਰ ਬਹੁਤ ਪ੍ਰਸੰਨ ਹੋਏ।
ਕਿਰਪਾ ਰਸੀਲੇ ਨੈ,
ਆਪ ਜੀ ਦੇ ਕਹਿੰਦੇ ਕਿਰਪਾ ਨਾਲ ਬੜੇ ਸੋਹਣੇ ਨੇਤਰ ਭਰੇ ਹੋਏ।
ਸਿੱਖ ਦੰਪਤ ਕੇ ਭਾਵ ਕੋ,
ਦੋਵਾਂ ਜੀਆਂ ਦੇ ਭਾਵ ਨੂੰ ਪ੍ਰੇਮ ਨੂੰ ਵੇਖ ਕੇ,
ਕਹਿਤ ਸੋ ਮੁਖ ਤੇ ਬੈਨ,
ਗੁਰੂ ਹਰਗੋਬਿੰਦ ਸਾਹਿਬ ਜੀ ਮੁਖੋਂ ਫਿਰ ਬਚਨ ਕਹਿਣ ਲੱਗੇ।
ਤਬ ਤੁਮ ਕਾਂਗੜ ਪੁਰ ਬਸਹੋ,
ਗੁਰੂ ਮਹਾਰਾਜ ਕਹਿੰਦੇ ਵੀ ਸਾਡੇ ਨਾਲ ਨੀ ਜਾਣਾ, ਹੁਣ ਤੁਸੀਂ ਇਹ ਕਾਂਗੜ ਪੁਰ ਵਿਚ ਹੀ ਵਸੋ, ਇੱਥੇ ਨਗਰ ਵੀ ਟਿਕੋ।
ਹਿਰਦੈ ਧਾਰ ਗੁਰ ਧਿਆਨ,
ਇੱਥੇ ਵੀ ਹਿਰਦੇ ਵਿਚ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਟਿਕੇ ਰਹੋ।
ਸਤ ਨਾਮ ਸਿਮਰਨ ਕਰੋ,
ਅੰਮ੍ਰਿਤ ਵੇਲੇ ਉੱਠ ਕੇ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ।
ਦੋਹ ਲੋਕਾਂ ਕਲਿਆ,
ਕਿਉਂ ਬਈ ਤੁਹਾਡੇ ਦੋਹਾਂ ਲੋਕਾਂ ਵਿਚ ਕਲਿਆਣ ਹੋ ਜਾਏਗੀ, ਮੁਕਤੀ ਹੋ ਜਾਏਗੀ।
ਪੁਨ ਹਮ ਪਠ ਹੈ ਹਕਾਰ ਜਬ,
ਫੇਰ ਵੀ ਜਦੋਂ ਅਸੀਂ ਕਿਸੇ ਨੂੰ ਬੁਲਾਉਣ ਵਾਸਤੇ ਤੁਹਾਡੇ ਕੋਲ ਸੱਦਾ ਭੇਜਿਆ,
ਕੈ ਦਿਨ ਕਿਤਕ ਬਿਤਾ, ਕੈ ਦਿਨ ਕਿਤਕ ਬਿਤਾਏ,
ਕੁਝ ਕ ਦਿਨ ਇਸ ਤਰ੍ਹਾਂ ਬਤੀਤ ਕਰਕੇ,
ਮਿਲਹੋ ਆਨ ਆਨੰਦ ਸੋ,
ਫੇਰ ਵਰੀ ਬੜੇ ਆਨੰਦ ਨਾਲ ਸਾਨੂੰ ਆ ਕੇ ਮਿਲਿਓ ਜਿਹੜਿਓ।
ਹੋਏ ਡੇਰਾ ਜਿਸ ਥਾਂ,
ਜਿਸ ਥਾਂ ਵੀ ਸਾਡਾ ਪੱਕੇ ਤੌਰ ਤੇ ਟਿਕਾਣਾ ਹੋਵੇਗਾ।
ਬਹਰ ਜੋਧ ਕੀ ਭਾਰ ਜਾ,
ਉਸ ਤੋਂ ਬਾਅਦ ਜਿਹੜੀ ਜੋਧ ਰਾਏ ਦੀ ਘਰ ਵਾਲੀ ਪਤਨੀ,
ਬੋਲੀ ਅਬਿਨੈ ਸਮੇਤ,
ਇਹ ਬੇਨਤੀ ਦੇ ਸਹਿਤਿਓ ਬਚਨ ਬੋਲੀ ਹੈ।
ਰਾਵਰ ਭੀ ਇਸ ਦੇਸ਼ ਮਹਿ,
ਗੁਰੂ ਹਰਗੋਬਿੰਦ ਸਾਹਿਬ ਹੁਣ ਚਲੇ ਜਾ ਰਹੇ ਹੋ, ਆਪ ਵੀ ਕਿਸੇ ਸਾਡੇ ਇਲਾਕੇ ਵਿਚ
ਆਵੋ ਕਬ ਹੈ ਨਿਕੇਤ,
ਕਦੇ ਨਾ ਕਦੇ ਇਸ ਇਲਾਕੇ ਵਿਚ ਆ ਕੇ ਸਾਡੇ ਘਰੋਂ ਵੀ ਦੁਬਾਰਾ ਆਉਂਗੇ।
ਪੁਨ ਸ੍ਰੀ ਹਰਗੋਬਿੰਦ ਕਹਿਓ,
ਉਸ ਵੇਲੇ ਜੋਧ ਰਾਏ ਦੀ ਪਤਨੀ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਚਨ ਕਿਹਾ,
ਰੂਪ ਅਪਰ ਕੋ ਤਾਰ,
ਕਹਿੰਦੇ ਵੀ ਇਹ ਛੇਵੇਂ ਸਰੂਪ ਵਿਚ ਤਾਂ ਨੀ, ਹੋਰ ਸਰੂਪ ਵਿਚ ਅਸੀਂ ਆ ਜਾਵਾਂਗੇ।
ਤੋਬ ਸੰਤਤ ਕੇ ਸਦਨ ਮਹਿ,
ਕਹਿੰਦੇ ਤੇਰੀ ਜਿਹੜੀ ਸੰਤਾਨ ਹੈ ਨਾ ਬੀਬੀ ਉਹਦੇ ਘਰ ਦੇ ਵਿਚ,
ਵਸੋ ਆਨ ਤਿਸ ਬਾਰ,
ਕਹਿੰਦੇ ਉਸ ਵੇਲੇ ਤੇਰੀ ਸੰਤਾਨ ਦੇ ਘਰ ਆ ਕੇ ਅਸੀਂ ਹੋਰ ਸਰੀਰ ਦੇ ਹੋਰ ਸਰੂਪ ਦੇ ਵਿਚ ਵਸਾਂਗੇ। ਉਹ ਜਿਹੜੇ ਬਚਨ ਹੈ ਢੰਗ ਨਾਲ ਇਸ਼ਾਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੇ, ਭਾਵ ਹੀ ਜਦੋਂ ਸਾਡਾ ਦਸਵਾਂ ਜਾਮਾ ਹੋਏਗਾ, ਹੁਣ ਤਾਂ ਹਰਗੋਬਿੰਦ ਸਾਹਿਬ ਹੈ ਨਾ, ਫਿਰ ਸਾਡਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੋਵੇਗਾ, ਫਿਰ ਤੁਹਾਡੀ ਸੰਤਾਨ ਦੇ ਕੋਲ ਆ ਕੇ ਰਹਾਂਗੇ। ਉਹ ਫਿਰ ਇਹਨਾਂ ਦੀ ਸੰਤਾਨ ਵਿਚੋਂ ਲਖਮੀਰ ਸ਼ਮੀਰ ਤਖ਼ਤ ਮਲਾਦਕ ਇਹ ਤਿੰਨੇ ਭਰਾ ਬਹੁਤ ਹੀ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਰਧਾਲੂ ਹੋਏ। ਫਿਰ ਇਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਿਆ ਸੀ। ਇਹ ਕਾਂਗੜ ਤੋਂ ਲਖਮੀਰ ਸ਼ਮੀਰ ਇੱਥੇ ਦੀਨੇ ਆ ਗਏ ਸਨ, ਤੇ ਸ਼ਰਧਾ ਸਤਿਕਾਰ ਨਾਲ ਗੁਰੂ ਮਹਾਰਾਜ ਨੂੰ ਆਪਣੇ ਘਰ ਲੈ ਆਏ ਸਨ। ਉਹ ਬੇਅੰਤੀ ਬੇਅੰਤ ਸਤਿਗੁਰੂ ਦੀ ਇਹਨਾਂ ਨੇ ਖੁਸ਼ੀ ਹਾਸਲ ਕੀਤੀ ਸੀ। ਔਰ ਇਹਨਾਂ ਦਾ ਜਿਹੜਾ ਮਾਮਾ ਉਹ ਜੈਤੋ ਦਾ ਨਿਵਾਸੀ ਸੀ, ਉਹ ਇਹੋ ਜਿਹਾ ਸੀ ਲਾਲਾ ਮਾਲੇ ਨੂੰ ਮੰਨਣ ਵਾਲਾ, ਜੋ ਕੋਈ ਮਹਾਰਾਜ ਦੇਣਾ ਚਾਹੁੰਦੇ ਸੀ ਉਹ ਰੋਕ ਟੋਕ ਲਾ ਲੈਂਦਾ ਸੀ ਵੀ ਤੁਸੀਂ ਆਉਣਾ ਕਰੋ। ਅਸੀਤ ਪ੍ਰਸ਼ਾਦ ਬਖਸ਼ਿਆ ਸੀ ਉਹ ਵੀ ਇਹਨਾਂ ਨੇ ਛਕਣ ਦਿੱਤਾ, ਧਰਤੀ ਵਿਚ ਦਬਾ ਦਿੱਤਾ ਸੀ। ਮਹਾਰਾਜ ਕਹਿੰਦੇ ਵੀ ਧਰਤੀ ਇੱਥੋਂ ਭਰੋਸਾ ਆ ਗਈ, ਅੱਗੇ ਅੰਨ ਹੀ ਹੁੰਦਾ ਸੀ, ਇਸ ਕਰਕੇ ਇਸ ਇਲਾਕੇ ਵਿਚ ਬਹੁਤ ਤਕੜਾ ਅਨਾਜ ਹੋਇਆ ਕਰੇਗਾ, ਹੋਰ ਫਲ ਫਰੂਟ ਹੋਇਆ ਕਰਨਗੇ। ਇਸ ਤਰ੍ਹਾਂ ਉਹ ਦਸਵੇਂ ਜਾਮੇ ਵਿਚ ਆ ਕੇ ਫਿਰ ਇੱਥੇ ਮਹਾਰਾਜ ਟਿਕੇ ਸਨ ਤੇ ਇਹੋ ਜਿਹੇ ਵਰ ਦਿੱਤੇ ਸਨ। ਇਸ ਕਰਕੇ ਇਸ਼ਾਰਾ ਦੇ ਰਹੇ ਕਹਿੰਦੇ ਵੀ ਹੋਰ ਜਾਮੇ ਵਿਚ ਆਵਾਂਗੇ, ਇਸ ਰੂਪ ਵਿਚ ਨਹੀਂ ਆਵਾਂਗੇ।
ਬੰਸ ਪਰਵਿਰਤਾ ਹੈ ਅਧਿਕ ਸੁਖ,
ਤੁਹਾਡੀ ਕਹਿੰਦੇ ਜਿਹੜੀ ਬੰਸ ਹੈ ਉਹ ਬੜੀ ਫੈਲ ਜਾਏਗੀ, ਬੜਾ ਉਹਨੂੰ ਸੁਖ ਹੋਵੇਗਾ।
ਤੁਮ ਆਏ ਮਮ ਕਾਜ,
ਕਿਉਂਕਿ ਜੋਧ ਰਾਏ ਪਤਨੀ ਤੁਸੀਂ ਸਾਡੇ ਮਹਾਨ ਕੰਮ ਆਏ ਹੋ, ਜੰਗ ਜੁੜ ਵਿਚ ਹਿੱਸਾ ਲਿਆ ਹੈ, ਦੁਸ਼ਟਾਂ ਦਾ ਨਾਸ ਕਰਿਆ ਕਰਵਾਇਆ ਹੈ।
ਹਲਤ ਪਲਤ ਰੱਖਿਅਕ
ਹਾਂ, ਜਿਸ ਕਰਕੇ ਲੋਕ ਪ੍ਰਲੋਕ ਵਿਚ ਅਸੀਂ ਤੁਹਾਡੀ ਰੱਖਿਆ ਕਰਾਂਗੇ।
ਭੁਗਤੋ ਰਾਜ ਸਮਾਜ,
ਹਾਂ ਚੰਗਾ ਦੋਵੇਂ ਰਲ ਮਿਲ ਕੇ ਰਾਜ ਭਾਗ ਦਾ ਜਿਹੜਾ ਸੁਖ ਹੈ ਭੋਗਣਾ ਕਰੋ।
ਇਮ ਬਾਰ ਦਿਓ ਵਿਸਾਲ ਕੋ,
ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ ਹੋ ਕੇ ਬਹੁਤ ਹੀ ਸ੍ਰੇਸ਼ਟ ਵਰ ਦਿੱਤਾ ਹੈ।
ਦੋਹ ਲੋਗਨ ਸੁਖ ਕੇ,
ਵਰ ਦੇ ਵਿਚ ਲੋਹਾਂ ਲੋਕਾਂ ਦੇ ਸੁਖ ਬਖਸ਼ ਦਿੱਤੇ ਹਨ।
ਦੰਪਤ ਪਾਏ ਪ੍ਰਮੋਦ ਕੋ,
ਹਾਂ ਦੋਵੇਂ ਜੀ ਬੜਾ ਆਨੰਦ ਖੁਸ਼ੀ ਪਾ ਰਹੇ।
ਸਿਰ ਧਾਰ ਪਦ ਪਰ ਫੇਰ,
ਫੇਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਦੋਵਾਂ ਜੀਆਂ ਨੇ ਸੀਸ ਰੱਖਿਆ।
ਆਸਿਖ ਦੇ ਸਤਿਗੁਰ ਉਠੇ,
ਆਸ਼ੀਰਵਾਦਾਂ ਭਰ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਛਕ ਕੇ ਉੱਠ ਖੜੋਤੇ।
ਸਿਵਰ ਬਿਰਾਜੇ ਜਾਏ,
ਨਗਰ ਬਾਹਰ ਬਾਹਰ ਟਿਕਾਣਾ ਸੀ ਤੰਬੂ ਲਾਇਆ, ਉੱਥੇ ਆ ਬਿਰਾਜਮਾਨ ਹੋਏ।
ਸੋਪਤ ਜਥਾ ਸੁਖ ਜਾਮਨੀ,
ਜਿਵੇਂ ਜੋਗ ਸੀ ਸੁਖ ਨਾਲ ਰਾਤ ਨੂੰ ਕਹਿੰਦੇ ਬਿਰਾਜੇ ਐ ਸੁੱਤੇ।
ਪ੍ਰਾਤ ਭਈ ਪੁਨ ਆਏ,
ਜਿਸ ਵੇਲੇ ਸਵੇਰ ਹੋਏ ਆਈ ਹੈ।
ਸੋਚ ਸ਼ਨਾਨ ਸੁਧਿਆਨ ਕਰ,
ਪਹਿਲਾਂ ਸੋਚਾ ਚਾਰ ਕੀਤਾ, ਮਦਾਨ ਦਤਨਾਦ ਕੀ ਕਿਰਿਆ, ਫਿਰ ਸ਼ਨਾਨ ਕਰ ਲਿਆ।
ਵਸਤਰ ਸ਼ਸਤਰ ਕੋ ਪਾਏ,
ਉਦੋਂ ਬਾਅਦ ਸਰੀਰ ਤੇ ਸ਼ਸਤਰ ਵਸਤਰ ਤੇ ਫਿਰ ਸ਼ਸਤਰ ਪਾ ਲਏ।
ਤਿਆਰ ਅਰੂਢਨ ਕੋ ਪਏ,
ਇੱਥੋਂ ਗੁਰੂ ਮਹਾਰਾਜ ਜੀ ਚੜ੍ਹਨ ਵਾਸਤੇ ਤਿਆਰ ਹੋ ਗਏ।
ਸ੍ਰੀ ਸਤਿਗੁਰ ਸੁਖ ਦਾਏ,
ਜੋ ਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਸੁਖਾਂ ਦੇ ਦਾਏ ਦੇਣ ਵਾਲੇ, ਸੁਖਾਂ ਦੇ ਦਾਤੇ ਹੈ। ਇਹ ਕਾਂਗੜ ਤੋਂ ਅੱਗੇ ਚੜ ਕੇ ਅੱਗੇ ਜਾਣ ਵਾਸਤੇ ਭਾਵ ਸ੍ਰੀ ਕਰਤਾਰਪੁਰ ਸਾਹਿਬ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਹਣਾ ਨਗਰ ਵਸਾਇਆ, ਇੱਥੇ ਆਉਣ ਵਾਸਤੇ ਆਪ ਜੀ ਤਿਆਰ ਹੋ ਗਏ ਸਨ। ਜਿਵੇਂ ਰਸਤਾ ਤੈਅ ਕਰਦੇ ਕਰਦੇ ਰਸਤੇ ਤਰ੍ਹਾਂ ਤਰ੍ਹਾਂ ਦੇ ਕੌਤਕ ਕਰਦੇ ਨਿਹਾਲ ਕਰਦੇ ਹੋਏ ਆਪ ਜੀ ਕਰਤਾਰਪੁਰ ਸਾਹਿਬ ਆਏ ਸਨ। ਉਹ ਜਿਹੜਾ ਪ੍ਰਸੰਗ ਹੈ ਅਗਲੇ ਅੰਸੂਆਂ ਵਿਚ ਆਏਗਾ, ਹੋਰ ਰਲ ਮਿਲ ਕੇ ਆਪਾਂ ਅਗਲੇ ਦੀਵਾਨਾ ਵੀ ਸੁਣ ਕੇ ਲਾਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ।
ਸੋਚ ਸ਼ਨਾਨ ਸੁਧਿਆਨ ਕਰ, ਵਸਤਰ ਸ਼ਸਤਰ ਕੋ ਪਾਏ, ਤਿਆਰ ਅਰੂਢਨ ਕੋ ਪਏ, ਸ੍ਰੀ ਸਤਿਗੁਰ ਸੁਖ ਦਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।